सतनाम श्री वाहे गुरु साहेब जी। श्लोक महला तीजा। जिन कौ सदगुर भेटिया से हर कीरत सदा कमाहे। चिंत हर नाम तिनकै मन वसया। सच्चा शब्द समाहे। जिन कौ सदगुर भेटिया से हर कीरत सदा कमाहे। अचिंत हर नाम तिनकै मन वसया। सच्चा शब्द समाहे। कुल उधारहि आपना बोक पदवी आपे पाहे। पार ब्रह्म तिन कौ संतुष्ट भया। जो गुर चरणी जन पाहे। जन नानक हर का दास है। कर कृपा हर लाज रखाहे। पार ब्रह्म तिन कौ संतुष्ट भया। जो गुर चरणी जन पाहे। जन नानक हर का दास है। कर कृपा हर लाज रखाहे। वाहिगुरु जी का खालसा वाहिगुरु जी की फतेह।
चवर छतर तखत दे मालक समुची मनुखता सर्व काए नात दे रहबर। दसा ही पातशाहियां दी जोत शब्द ब्रह्म शब्दा अवतार सतगुरु। धन धन साहिब श्री गुरु ग्रंथ साहिब जी महाराज। सतगुरां दी पावन हजूरी दे अंदर गुरद्वारा मंजी साहिब दीवान हाल श्री अमृतसर साहिब विखे सजे हुए दीवाना दी हाजरी भर रही सतगुरां दी साजी निवाजी अति सत्कारयोग साध संगत सतगुर पातशाह जी दी अपार बख्शिश होई है। जिथे रात्रि परमेश्वर अकाल पुरख दे भाणे विच बतीत होई अमृत वेले तो सचखंड श्री हरिमंदर साहब श्री दरबार साहब पावन अस्थाना ते हाजरियां भरन दा आप सबना नू जिथे सुभागा समा प्राप्त होया है। देश विदेश तो चल के सतगुरां दे दरबार दे विच नतमस्तक हुंदियां अमृत सरोवर विच इशनान करके अमृतमई गुरबाणी दा कीर्तन सरवण करके जिथे अपने जीवन नू सफला बनाउण दा यतन कर रहे हो उथे अमृत वेले वाह वाह बाणी निरंकार है। तिस जेवड अवर ना कोय। ओ निरंकार अकाल पुरख परमेश्वर जिहड़ा जोत रूप हर आप गुरु नानक कहायो। गुरु नानक साहब महाराज भी ए गल कहिंदे ने जैसी मैं आवै खसम की बाणी तैसड़ा करी ज्ञान वे लालो। ओ निरंकार परमेश्वर जिहड़ा बाणी रूप होके अपनियां बरकतां वरसाउंदा है। ओ बाणी दा प्रकाश अमृत वेले जदों सचखंड श्री हरिमंदर साहब विखे होया सतगुरां ने तरस करके समुची मनुखता दे भले हित जो इलाही पैगाम पावन हुक्म बख्श के कृतार्थ कीता है। रोजाना दी मर्यादा दे अनुसार गुरद्वारा मंजी साहब दीवान हाल विखे चौंकड़े मार के सज के अते देश विदेश तो मीडिया चैनलों दे राही सतगुरां दे उन्हां पावन अमृत बचन मुख वाक दी कथा विचार नाल सांझ पाउण वास्ते आप जी हाजरियां लवा रहे हो। सतगुरु पातशाह दा ये बहुत वड्डा तरस है कि सतगुरु दे दर ते जिथे भी किथे सिख वसदा है उहदी नित दी अरदास दे विच ये मंग हुंदी है कि पातशाह श्री अमृतसर साहिब दी पावन धरती दे ਇਸ਼ਨਾਨ ਦਾ ਉੱਥੋਂ ਦੇ ਦਰਸ਼ਨਾਂ ਦਾ ਸੁਭਾਗ ਮੈਨੂੰ ਪ੍ਰਾਪਤ ਹੋ ਜਾਏ ਅਤੇ ਦੇਸ਼ ਵਿਦੇਸ਼ ਵਿੱਚ ਰਹਿੰਦਿਆਂ ਸੁਰਤ ਕਰਕੇ ਹਾਜ਼ਰੀਆਂ ਲਵਾਉਂਦਿਆਂ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦੇ ਰਾਹੀਂ ਆਪਣੇ ਮਨ ਦਾ ਇਸ਼ਨਾਨ ਹਰ ਕੋਈ ਕਰਾਉਣ ਦਾ ਯਤਨ ਕਰਦਾ ਹੈ। ਆਓ ਸਤਿਗੁਰਾਂ ਨੇ ਜੋ ਸਾਡੇ ਸਾਰਿਆਂ ਦੇ ਹੀ ਭਲੇ ਵਾਸਤੇ ਪਰਉਪਕਾਰ ਹਿੱਤ ਜੋ ਅੰਮ੍ਰਿਤ ਵੇਲੇ ਮੁੱਖ ਵਾਕ ਰੂਪ ਵਿੱਚ ਅੰਮ੍ਰਿਤ ਬਖਸ਼ਿਸ਼ ਕੀਤੀ ਹੈ ਉਹਨਾਂ ਪਾਵਨ ਬਚਨਾਂ ਨਾਲ ਸਾਂਝ ਪਾਉਣ ਦਾ ਇੱਕ ਨਿਮਾਣਾ ਜਿਹਾ ਯਤਨ ਕਰਨਾ ਹੈ। ਸਤਿਗੁਰੂ ਆਪ ਤਰਸ ਕਰਨ, ਆਪ ਬਖਸ਼ਿਸ਼ ਕਰਨ, ਆਪ ਵਿੱਚ ਵਰਤਣ, ਜਿਹੜੇ ਗੂੰਗਿਆਂ ਨੂੰ ਬੋਲਣ ਦੀ ਸਮਰੱਥਾ ਬਖਸ਼ਿਸ਼ ਕਰਦੇ ਨੇ, ਆਪ ਤਰਸ ਕਰਕੇ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਕਰਵਾ ਲੈਣ। ਅੱਜ ਦਾ ਪਵਿੱਤਰ ਮੁੱਖ ਵਾਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 592 ਦੇ ਉੱਪਰ ਸ਼ੁਭਾਇਮਾਨ ਹੈ, ਜੋ ਵਡਹੰਸ ਕੀ ਵਾਰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਵਡਹੰਸ ਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ 8ਵੇਂ ਨੰਬਰ 'ਤੇ ਹੈ, ਜਿਸ ਨੂੰ ਗਾਉਣ ਦਾ ਸਮਾਂ ਦੂਜਾ ਪਹਿਰ ਹੈ, ਦਿਨ ਦਾ ਵੀ ਦੂਜਾ ਪਹਿਰ ਅਤੇ ਰਾਤ ਦਾ ਵੀ ਦੂਜਾ ਪਹਿਰ, ਇਸ ਰੂਪ ਦੇ ਵਿੱਚ ਇਸ ਨੂੰ ਗਾਇਨ ਕੀਤਾ ਜਾਂਦਾ ਹੈ ਅਤੇ 16ਵੀਂ ਪੌੜੀ ਸ਼ਲੋਕਾਂ ਸਮੇਤ ਅੱਜ ਮੁੱਖ ਵਾਕ ਦੇ ਰੂਪ ਵਿੱਚ ਆਪ ਜੀ ਨੇ ਸਰਵਣ ਕੀਤੀ ਹੈ। ਆਓ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਉਣ ਤੋਂ ਪਹਿਲਾਂ ਮਨ ਬਿਰਤੀਆਂ ਸਤਿਗੁਰ ਕੇ ਚਰਨਾਂ ਵਿੱਚ ਟਿਕਾਈਏ ਅਤੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਐਸੇ ਸਤਿਗੁਰਾਂ ਦੇ ਮੁੱਖ ਚੋਂ ਉਚਾਰਨ ਕੀਤੇ ਬਚਨ ਸ਼ਲੋਕ ਦੇ ਰੂਪ ਵਿੱਚ ਇਹ 16ਵੀਂ ਪੌੜੀ ਦੇ ਨਾਲ ਇਹ ਪਹਿਲਾ ਸ਼ਲੋਕ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ।
ਜਿਨ ਕਉ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ।
ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਇਹ ਰਹਿਮਤ ਕਰਦੇ ਨੇ ਕਿ ਜਿਨ ਕਉ ਜਿਨ੍ਹਾਂ ਨੂੰ ਸਤਿਗੁਰ ਭੇਟਿਆ, ਸਤਿਗੁਰੂ ਮਿਲ ਪੈਂਦਾ ਹੈ, ਸਤਿਗੁਰੂ ਦਾ ਮਿਲਾਪ ਹਾਸਲ ਹੋ ਜਾਂਦਾ ਹੈ, ਸੇ ਹਰ ਕੀਰਤ ਸਦਾ ਕਮਾਹੇ, ਉਹ ਮਨੁੱਖ ਹਰ ਵਕਤ ਦਿਨ ਰਾਤ ਪਰਮੇਸ਼ਰ ਦੀ ਕੀਰਤ ਕਰਦੇ ਹੈ, ਉਹਦੀ ਸਿਫਤੋ ਸਲਾਹ ਕਰਦੇ ਨੇ, ਉਹਦੇ ਗੁਣ ਗਾਉਂਦੇ ਰਹਿੰਦੇ ਹਨ, ਉਹਨਾਂ ਦੀ ਅਵਸਥਾ ਬਣ ਜਾਂਦੀ ਹੈ ਸੌਂਦੇ ਵਾਹ ਵਾਹ ਉੱਚਰੈਂ, ਉੱਠਦੇ ਭੀ ਵਾਹ ਕਰੇਨ, ਹਰ ਵਕਤ ਪਰਮੇਸ਼ਰ ਦੀ ਸਿਫਤ ਉਹਦੇ ਗੁਣ ਗਾਉਂਦੇ ਨੇ। ਪਰ ਕੌਣ ਗਾਉਂਦੇ ਨੇ? ਜਿਨ ਕੋ ਸਤਿਗੁਰ ਭੇਟਿਆ, ਜਿਨ੍ਹਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ। ਜਿੰਨੇ ਆਪਾਂ ਮਹਾਰਾਜ ਦੀ ਗੋਦ ਵਿੱਚ ਬੈਠੇ ਹਾਂ, ਕਈ ਵਾਰ ਸਤਿਗੁਰੂ ਦੇ ਕੋਲ ਹੋ ਕੇ ਬੈਠੀਏ ਅਤੇ ਸੋਚਦੇ ਹਾਂ ਆਪਾਂ ਸਤਿਗੁਰੂ ਨੂੰ ਮਿਲ ਪਏ, ਇਸ ਗੱਲ 'ਚ ਕੋਈ ਸ਼ੱਕ ਨਹੀਂ, ਗੁਰੂ ਕੋਲ ਹੋ ਕੇ ਵੀ ਬੈਠਣਾ ਹੈ। ਜਿਸ ਪਾਸ ਬੈਠੇ ਹਾਂ ਸੋਹੀ ਹੈ ਸਭਨਾ ਦਾ ਵੇਸਾ, ਪਰ ਸਤਿਗੁਰੂ ਦੇ ਕੋਲ ਬੈਠਣ ਕਰਕੇ, ਕੇਵਲ ਤਨ ਕਰਕੇ ਬੈਠਿਆਂ ਗੁਰੂ ਦਾ ਮਿਲਾਪ ਨਹੀਂ ਹਾਸਲ ਹੁੰਦਾ। ਕਈ ਵਾਰ ਬੰਦਾ ਕੋਲ ਕੋਲ ਨਜ਼ਰ ਆਉਂਦਾ ਹੈ, ਪਰ ਨੇੜੇ ਹੋ ਕੇ ਵੀ ਕਈ ਵਾਰ ਗੁਰੂ ਨੂੰ ਮਿਲਿਆ ਨਹੀਂ ਹੁੰਦਾ। ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ ਕੱਲ ਪਾਵਨ ਪ੍ਰਕਾਸ਼ ਗੁਰਪੁਰਬ ਆ ਰਿਹਾ ਹੈ, ਤੇ ਸਮੁੱਚਾ ਸੰਸਾਰ ਸ਼ਾਂਤੀ ਦੇ ਪੁੰਜ, ਬ੍ਰਹਮ ਗਿਆਨੀ ਸ਼ਹੀਦਾਂ ਦੇ ਸਰਤਾਜ, ਧਰਨ ਗਗਨ ਨਵ ਖੰਡ ਮੈਂ ਜੋਤ ਸਰੂਪੀ ਰਹਿਓ ਭਰ, ਭੰਨ ਮਥੁਰਾ ਕੱਛ ਭੇਦ ਨਹੀਂ, ਗੁਰ ਅਰਜਨ ਪਰਤਖ ਹਰ। ਐਸੇ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਕੱਲ ਨੂੰ ਮਨਾਉਣ ਜਾ ਰਹੇ ਹਾਂ, ਤੇ ਜਦੋਂ ਸਤਿਗੁਰਾਂ ਦੇ ਪਾਵਨ ਇਤਿਹਾਸ ਨੂੰ ਪੜ੍ਹੀਏ, ਗੁਰੂ ਰਾਮਦਾਸ ਪਾਤਸ਼ਾਹ ਦੇ 3 ਸਪੁੱਤਰ ਨੇ ਸਾਧ ਸੰਗਤ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੇ ਬਾਬਾ ਪ੍ਰਿਥੀ ਚੰਦ, ਦੂਜੇ ਨੰਬਰ 'ਤੇ ਬਾਬਾ ਮਹਾਂਦੇਵ, ਅਤੇ ਉਮਰ ਕਰਕੇ ਸਭ ਤੋਂ ਛੋਟੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਇਤਿਹਾਸਿਕ ਪੱਖ ਹੈ ਕਿ ਜਦੋਂ ਲਾਹੌਰ ਦੀ ਧਰਤੀ ਤੋਂ ਸਿਹਾਰੀ ਮੱਲ ਜੀ ਵੱਲੋਂ ਪੁੱਤਰ ਦੇ ਵਿਆਹ ਵਾਸਤੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਬੇਨਤੀ ਕੀਤੀ, ਤੇ ਉੱਥੇ ਬਾਬਾ ਪ੍ਰਿਥੀ ਚੰਦ ਜੀ ਇਹ ਕਹਿ ਕੇ ਇਨਕਾਰ ਕਰਦੇ ਨੇ ਕਿ ਮੈਂ ਲਾਹੌਰ ਦੀ ਧਰਤੀ 'ਤੇ ਨਹੀਂ ਜਾ ਸਕਦਾ, ਕਿਉਂਕਿ ਉਸ ਸਥਾਨ 'ਤੇ ਗਰਮੀ ਬੜੀ ਪੈਂਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਮੇਰੇ ਕੋਲ ਏਡੀ ਗਰਮੀ ਨਹੀਂ ਸਹਾਰੀ ਜਾਂਦੀ। ਅਤੇ ਸਤਿਗੁਰੂ ਪਾਤਸ਼ਾਹ ਫਿਰ ਬਾਬਾ ਮਹਾਂਦੇਵ ਜੀ ਨੂੰ ਜ਼ਿਕਰ ਕਰਦੇ ਨੇ, ਉਹ ਕਹਿੰਦੇ ਮੈਨੂੰ ਖੁਸ਼ੀ ਅਤੇ ਗਮੀ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ। ਪਰ ਗੁਰੂ ਅਰਜਨ ਸਾਹਿਬ ਮਹਾਰਾਜ ਇੱਥੋਂ ਤੱਕ ਕਹਿੰਦੇ ਨੇ ਮਹਾਰਾਜ ਇਹ ਤਾਂ ਬੜਾ ਸੌਖਾ ਜਿਹਾ ਕਾਰਜ ਦੱਸਿਆ ਹੈ, ਜੇ ਕਿਤੇ ਸਿਰ ਵੀ ਦੇਣਾ ਪੈਂਦਾ ਨਾ ਪਾਤਸ਼ਾਹ ਤੁਹਾਡਾ ਹੁਕਮ ਮੰਨਣ ਵਿੱਚ ਮੈਨੂੰ ਬੜੀ ਖੁਸ਼ੀ ਹੁੰਦੀ। ਇਹ ਤੋਂ ਕਾਜ ਸੁਗਮ ਹੈ ਮੋਹੇ ਤਾਂ ਪਠਾਵੋ ਜਾਂ ਆਨੰਦ ਹੋਏ, ਜਿੱਥੇ ਆਨੰਦ ਨੇ ਬੜੀਆਂ ਖੁਸ਼ੀਆਂ ਨੇ ਵਿਆਹ ਦੇ ਕਾਰਜਾਂ ਵਾਸਤੇ ਭੇਜ ਰਹੇ ਹੋ, ਪਰ ਪਾਤਸ਼ਾਹ ਜਿੱਥੇ ਕਿਤੇ ਜੀਵਨ ਵੀ ਲੇਖੇ ਵਿੱਚ ਲਾਉਣਾ ਪਵੇ ਜੇ ਹੁਕਮ ਕਰੋਗੇ ਮੈਂ ਸਤਿਗੁਰੇ ਅੱਗੇ ਸੀਸ ਭੇਟ ਦਿਓ, ਜੇ ਸਤਿਗੁਰ ਸੱਚ ਹੈ ਭਾਵੇ ਮਹਾਰਾਜ ਤੁਹਾਡਾ ਹੁਕਮ ਤੇ ਹੋਵੇ, ਮੈਂ ਹੱਸ ਕੇ ਉਹਨਾਂ ਬਚਨਾਂ ਦੇ ਅਨੁਸਾਰ ਸਿਰ ਦੇਣ ਵਾਸਤੇ ਵੀ ਤਿਆਰ ਹਾਂ। ਮੈਂ ਸੰਖੇਪ ਜੀ ਅਰਜ ਕਰਕੇ ਕੇਵਲ ਸ਼ਬਦ ਦੀ ਵਿਚਾਰ ਵਿੱਚੋਂ ਨੁਕਤਾ ਸਾਂਝਾ ਕਰ ਲੱਗਾ ਕਿ ਗੁਰੂ ਨਾਲ ਮਿਲਣਾ ਕਿਸ ਰੂਪ ਵਿੱਚ। ਹੁਣ ਇੱਧਰ ਮਹਾਰਾਜ ਗੁਰੂ ਅਰਜਨ ਸਾਹਿਬ ਮੈਂ ਸ਼ਬਦ ਵਰਤ ਰਿਹਾ, ਗੁਰਤਾ ਗੱਦੀ ਤੇ ਭਾਵੇਂ ਨਹੀਂ ਬਿਰਾਜਮਾਨ ਹੋਏ ਪਰ ਉਹਨਾਂ ਦੀ ਬਾਬਤ ਭੱਟਾ ਨੇ ਜ਼ਿਕਰ ਜ਼ਰੂਰ ਕੀਤਾ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਿ ਜਨਮ ਤੋਂ ਹੀ ਬ੍ਰਹਮ ਗਿਆਨੀ ਸੀ ਮਹਾਰਾਜ ਗੁਰੂ ਅਰਜਨ ਸਾਹਿਬ। ਤੇ ਲਾਹੌਰ ਦੀ ਧਰਤੀ ਤੇ ਚਲੇ ਗਏ ਤੇ ਬਾਬਾ ਪ੍ਰਿਥੀ ਚੰਦ ਉੱਥੇ ਚਾਲ ਖੇਡਦਾ ਸੀ ਕਿ ਅਸਲ ਵਿੱਚ ਗੁਰੂ ਅਰਜਨ ਸਾਹਿਬ ਕਿਤੇ ਦੂਰ ਹੋ ਜਾਣ, ਪਾਸੇ ਹੋ ਜਾਣ, ਮੈਂ ਗੁਰੂ ਰਾਮਦਾਸ ਪਾਤਸ਼ਾਹ ਦੇ ਨੇੜੇ ਨੇੜੇ ਰਵਾਂਗਾ ਤੇ ਸ਼ਾਇਦ ਗੁਰੂ ਦੀਆਂ ਖੁਸ਼ੀਆਂ ਗੁਰੂ ਦਾ ਮਿਲਾਪ ਹਾਸਲ ਕਰ ਲਵਾਂਗਾ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਨੇੜੇ ਨੇੜੇ ਹੋ ਕੇ ਬੜੀਆਂ ਚਤੁਰਾਈਆਂ ਸਿਆਣਪਾਂ ਚਲਾਕੀਆਂ ਨਾਲ ਮਹਾਰਾਜ ਦੀ ਨੇੜਤਾ ਹਾਸਲ ਕਰਨ ਦਾ ਯਤਨ ਕਰਦਾ ਹੈ। ਇੱਥੋਂ ਤੱਕ ਕਿ ਚਿੱਠੀਆਂ ਵੀ ਜਿਹੜੀਆਂ ਗੁਰੂ ਅਰਜਨ ਸਾਹਿਬ ਨੇ ਭੇਜੀਆਂ ਉਹ ਵੀ ਲੁਕਾ ਲੈਂਦਾ ਹੈ, ਪਰ ਇਹ ਗੱਲ ਨਾ ਸਮਝ ਸਕਿਆ ਕਿ ਮਹਾਰਾਜ ਦੀ ਬਾਣੀ ਇਹ ਗੱਲ ਸਮਝਾਉਂਦੀ ਹੈ ਗੁਰ ਸਭਾ ਏਵ ਨਾ ਪਾਈਐ, ਗੁਰੂ ਦਾ ਮਿਲਾਪ ਇਸ ਤਰ੍ਹਾਂ ਨਹੀਂ ਮਿਲਦਾ, ਨਾ ਨੇੜੇ ਨਾ ਦੂਰ, ਕਿ ਕੌਣ ਕਿੰਨਾ ਮਹਾਰਾਜ ਦੇ ਨੇੜੇ ਹੋ ਕੇ ਬੈਠਿਆ ਹੈ ਤੇ ਕੌਣ ਕਿੰਨਾ ਕੋ ਦੂਰ ਹੈ, ਸਤਿਗੁਰੂ ਕਿੰਨਾ ਨੂੰ ਮਿਲਦਾ, ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਜ਼ੂਰ। ਸਤਿਗੁਰੂ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦਾ ਮਨ ਗੁਰੂ ਦੇ ਕੋਲ ਹਾਜ਼ਰ ਨਾਜ਼ਰ ਹੈ, ਜਿਹੜੇ ਮਨ ਕਰਕੇ ਗੁਰੂ ਨਾਲ ਜੁੜੇ ਹੋਏ ਆ। ਸਰੀਰ ਕਰਕੇ ਤੇ ਬਹੁਤ ਲੋਕ ਮਹਾਰਾਜ ਦੇ ਕੋਲ ਬੈਠੇ ਨੇ, ਬਾਬਾ ਪ੍ਰਿਥੀ ਚੰਦ ਬਹੁਤਾ ਨੇੜੇ ਰਹਿੰਦੇ ਹੈ, ਪਰ ਸੱਚ ਜਾਣਿਓ ਨੇੜੇ ਹੋ ਕੇ ਵੀ ਉਹਨਾਂ ਦੀ ਅਵਸਥਾ ਉਸ ਬਾਂਸ ਵਰਗੀ ਸੀ, ਜਿਹੜੇ ਬਾਂਸ ਨੂੰ ਹੰਕਾਰ ਸੀ ਮੈਂ ਬੜਾ ਉੱਚਾ ਮੈਂ ਬੜਾ ਲੰਮਾ, ਪਰ ਚੰਦਨ ਦੇ ਦਰਖਤ ਦੇ ਕੋਲ ਹੋ ਕੇ ਉਹ ਬਾਂਸ ਕਦੀ ਸੁਗੰਧੀ ਨਹੀਂ ਹਾਸਲ ਕਰਦਾ, ਆਲੇ ਦੁਆਲੇ ਦੀ ਸਾਰੀ ਬਨਸਪਤੀ ਸੁਗੰਧਿਤ ਹੋ ਜਾਂਦੀ ਹੈ। ਕਬੀਰ ਬਾਂਸ ਵਡਾਈ ਬੁੱਢਿਆ ਇਉਂ ਮਤ ਡੁੱਬੋ ਕੋਏ, ਚੰਦਨ ਕੈ ਨਿਕਟੈ ਬੱਸੈ ਬਾਂਸ ਸੁਗੰਧ ਨਾ ਹੋਏ, ਉਸ ਬਾਂਸ ਵਿੱਚ ਸੁਗੰਧੀ ਨਹੀਂ ਹੁੰਦੀ। ਕਈ ਵਾਰ ਕੋਲ ਹੋ ਕੇ ਵੀ ਮਨੁੱਖ ਗੁਰੂ ਕੋਲੋਂ ਦੂਰ ਹੋ ਜਾਂਦੇ ਹੈ, ਪਰ ਸਤਿਗੁਰੂ ਕਹਿੰਦੇ ਜਿਨ੍ਹਾਂ ਨੂੰ ਗੁਰੂ ਮਿਲ ਪੈਂਦਾ ਹੈ ਨਾ ਉਹ ਹਮੇਸ਼ਾ ਹੀ ਪਰਮੇਸ਼ਰ ਦੀ ਸਿਫਤ ਤੋਂ ਸਲਾਹ ਕਰਦੇ ਨੇ। ਗੁਰੂ ਨੂੰ ਮਿਲਣ ਦੀ ਅਵਸਥਾ ਜਦੋਂ ਰੋਜ਼ ਅੰਮ੍ਰਿਤ ਬਾਣੀ ਸੁਖਮਨੀ ਸਾਹਿਬ ਦੀ ਆਪਾਂ ਪੜ੍ਹਦੇ ਹਾਂ ਤੇ ਸਤਿਗੁਰਾਂ ਨੇ ਉਹਦੇ 'ਚ ਬੜਾ ਪਿਆਰਾ ਬਚਨ ਕੀਤਾ ਕਿ ਜਿਹੜਾ ਗੁਰੂ ਨੂੰ ਮਿਲਦਾ ਹੈ ਗੁਰੂ ਦੇ ਨਾਲ ਜੁੜ ਜਾਂਦਾ ਉਹਦੇ ਜੀਵਨ 'ਚ ਕੀ ਬਰਕਤਾਂ ਆਉਂਦੀਆਂ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਗੁਰੂ ਨਾਲ ਮਿਲਿਆ ਹੋਵੇ ਗੁਰੂ ਤਰਸ ਕਰਦਾ ਹੈ, ਗੁਰ ਕੈ ਗ੍ਰਹਿ ਸੇਵਕ ਜੋ ਰਹੇ, ਜਿਹੜਾ ਗੁਰੂ ਦੇ ਘਰ ਵਿੱਚ ਸੇਵਕ ਰਹਿੰਦਾ ਹੈ, ਗੁਰ ਕੀ ਆਗਿਆ ਮਨ ਮੈਂ ਸਹਿ, ਉਹ ਗੁਰੂ ਦੇ ਬਚਨਾਂ ਨੂੰ ਸਤ ਬਚਨ ਕਰਕੇ ਮੰਨਦਾ ਹੈ। ਆਪਸ ਕਉ ਕਰ ਕੱਛ ਨਾ ਜਣਾਵੇ, ਕਦੀ ਆਪਣਾ ਆਪਾ ਨਹੀਂ ਜਣਾਉਂਦਾ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵੇਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ। ਸੇਵਾ ਵੀ ਕਰਦਾ ਹੈ, ਬਾਣੀ ਵੀ ਪੜ੍ਹਦਾ ਹੈ, ਕਦੀ ਆਪਣਾ ਆਪਾ ਨਹੀਂ ਜਣਾਉਂਦਾ, ਕਦੀ ਮੈਂ ਨਹੀਂ ਕਰਦਾ। ਅਸਲ ਵਿੱਚ ਉਹ ਮਨੁੱਖ ਗੁਰੂ ਨੂੰ ਮਿਲੇ ਨੇ। ਗੁਰੂ ਨੂੰ ਮਿਲਣ ਦੀਆਂ ਵਡਿਆਈਆਂ ਕਦੀ ਭਾਈ ਗੁਰਦਾਸ ਜੀ ਕੋਲੋਂ ਪੁੱਛੀਏ ਕਿ ਗੁਰੂ ਨੂੰ ਮਿਲਣਾ ਕਿੰਨਾ ਜ਼ਰੂਰੀ ਹੈ। ਕਹਿੰਦੇ ਜਿਵੇਂ ਕੋਈ ਕੱਪੜੇ ਆਪਾਂ ਪਾਉਂਦੇ ਹਾਂ ਨਾ, ਬੜੇ ਕੀਮਤੀ ਕੱਪੜੇ ਬਾਜ਼ਾਰ ਕੋਲ ਲੈ ਕੇ ਆਈਏ, ਉਹ ਦਿਹਾੜੀ ਕੁ ਕੱਪੜੇ ਪਾਉਂਦੇ ਹਾਂ ਤੇ ਫਿਰ ਮੈਲੇ ਹੋ ਜਾਂਦੇ ਨੇ, ਪਰ ਉਹਨਾਂ ਕੱਪੜਿਆਂ ਨੂੰ ਫਿਰ ਮੁੜ ਕੇ ਪਾਉਣ ਨੂੰ ਚਿੱਤ ਨਹੀਂ ਕਰਦਾ, ਜੀ ਨਹੀਂ ਕਰਦਾ। ਤੇ ਜਦੋਂ ਕਿਤੇ ਪਾਣੀ ਦੇ ਵਿੱਚ ਫਿਰ ਚੰਗੀ ਤਰ੍ਹਾਂ ਭਿਉਂ ਕੇ ਫਿਰ ਉਹਨਾਂ ਕੱਪੜਿਆਂ ਨੂੰ ਧੋਈਏ, ਫਿਰ ਸਾਫ਼ ਹੋ ਜਾਂਦੇ ਨੇ, ਪਾਉਣ ਯੋਗੇ ਹੋ ਜਾਂਦੇ ਨੇ। ਪਾਣੀ ਤੋਂ ਬਗੈਰ ਕੱਪੜੇ ਨਹੀਂ ਜੇ ਸਾਫ਼ ਹੁੰਦੇ। ਫਿਰ ਕਹਿੰਦੇ ਦੂਜੇ ਨੰਬਰ ਤੇ ਜਿਹੜੇ ਕੇਸ ਬੰਦੇ ਦੀ ਸੁੰਦਰਤਾ ਦਾ ਪ੍ਰਚਾਲਕ ਨੇ, ਪਰ ਇਹਨਾਂ ਨੂੰ ਤੇਲ ਲਾ ਕੇ ਸੁਲਝਾਇਆ ਨਾ ਜਾਵੇ ਨਾ, ਇਹ ਉਲਝੇ ਹੋਏ ਕੇਸ ਬੰਦੇ ਦੀ ਬਦਸੂਰਤੀ ਦਾ ਕਾਰਨ ਬਣ ਜਾਂਦੇ ਨੇ, ਬੜੀ ਡਰਾਉਣੀ ਜੀ ਸ਼ਕਲ ਬਣ ਜਾਂਦੀ ਹੈ। ਕਹਿੰਦੇ तेल दी संगत मिल जाए ते ए केस सुल जांदे ने, बड़े सोहने बन जांदे ने, मनुख दा सरूप बड़ा सोहना बन जांदा है। कोई भांडा है जिहदे विच रोजाना वन सुवन्ने पदार्थ छकीदे ने, पर जे उहनूं साफ ना करिए ते कहिंदे उहनां भांड्यां विच कोई पदार्थ छकण योग नहीं बनदा। जिहड़ा शीशा मनुख नूं अपना चेहरा दिखाउंदा है, जे उस शीशे नूं साफ ना कीता जावे ते अपना अक्ष नहीं नजर आउंदा। पुराने समय ते आपां इक लालटेन दा वी दीवा जदों बालदे सी ते उह लालटेन दा इक शीशा हुंदा सी, उस शीशे ते कालख जम जांदी सी। जे रोज़ उस कालख नूं साफ ना कीता जावे साध संगत, उह कालख इन्नी वध जांदी सी कि अंदर दी जिहड़ी जोत है रोशनी है बाहर नहीं सी निकलदी। कहिंदे इसे तरीके दे नाल भाई गुरदास जी बड़े प्यारे बचन कहिंदे ने, जैसे जल धोए बिन अंबर मलीन होत, पानी नाल धोण तो बगैर कपड़े गंदे हुंदे ने। जैसे जल धोए बिन अंबर मलीन होत, बिन तेल मेले जैसे केस हूं भयान है, जैसे बिन मांजै दर्पण जोतहीन होत, बरखा बिहून जैसे खेत में ना धान है, खेतां विच्चों बरखा तो बगैर अन्न तो नहीं जे पैदा हुंदा। जैसे बिन दीपक, पंजवीं उदाहरण देंदे ने कि घर दे विच दीवा ना बलदा होवे ना ते घर च हनेरा है ते हनेरे विच किसे दा वड़न नूं जी नहीं करदा। जिहड़ा घर बड़ा चंगा लगदा है, बड़ा सोहना लगदा है, पर हनेरे विच ओह घर भी चंगा नहीं लगदा। जैसे बिन दीपक भौन अंधकार होत, ते सब्जी किन्नी भी स्वाद बनाई होवे ना, उस सब्जी विच जे लून ना पाया जावे, घिओ ना पाया जावे, मर्यादा दे अनुसार लून भी जरूरी है घिओ भी जरूरी है, ते कहिंदे किन्नी भी वधिया सब्जी होवे लून तो घिओ तो बगैर स्वाद नहीं लगदी। जैसे बिन दीपक भौन अंधकार होत, लोनो कृत बिन जैसे भोजन समान है, कहिंदे तैसे बिन साध संगत, गुरु की संगत तो बगैर जन्म मरन दुख मिटत ना भय भ्रम, बिन गुर ज्ञान है। कई प्रकार के दुख जीवन के चंबड़े रहिंदे ने, गुरु तो बगैर ये दुख नहीं दूर होंदे। इन्हां दुखां दा असल कारण की है? महाराज सतगुरां दी पावन बाणी पढ़िए, सतगुरु समझाउंदे ने कि जिन्नी देर तक मनुख संसार विच आके रब दे हुक्म नूं नहीं समझदा ना, असल दे विच ओनी देर तक बंदा दुखी है। ते जदों गुरु नूं मिल के उस रब्बी हुक्म नूं समझ लैंदा है, इहदे जीवन विच सुख आनंद ते खेड़े आउण लग पैंदे ने। महाराज दा बड़ा प्यारा बचन है, जब लब लग हुक्म ना बूझता, ध्यान नाल सुणियो जे, जब लग हुक्म ना बूझता तब ही लो दुखिया, गुर मिल हुक्म पछाणिया। जब तक हुक्म नहीं सी पछाणिया दुखी है, हुक्म तो टुटिया सी, रब्बी हुक्म दी समझ नहीं सी। जिस हुक्म बारे रोज पढ़दे हां, हुक्म रजाई चलना नानक लिखिया नाल, वह हुक्म जिहदे अनुसार सारी कायनात चल रही है। हुक्मी होवन आकार, हुक्म ना कहया जाए, उन्हें बयान नहीं किया जा सकता, उन्हें बुझना है। ते जब लग हुक्म ना बूझता तब ही लो दुखिया, गुर मिल हुक्म पछाणिया। जब गुरु नूं मिलता है उस हुक्म की समझ आउंदी है, गुर मिल हुक्म पछाणिया तब ही ते सुखिया। असल विच हुक्म अनुसार चलिया जीवन विच सुख ते आनंद है। हर चीज विच महाराज का हुक्म गुरु नूं मिल के सिख नूं समझ आउंदी है कि यह शरीर कादे वास्ते मिलिया, एक कीमती जीवन मिलिया है, एक एडा कीमती है कि एक एक स्वास इन्ना अमोलक है कि रैन गवाई सोए कै दिवस गवाया खाए, हीरे जैसा जन्म है कौडी बदले जाए भलिया, कौडियां दे बदले जिंदगी जा रही है। एडी कीमती पूंजी लैके आया, अज लखां करोड़ां रुपये लैके कोई डॉक्टर दे मगर पहुंच जाए, वह शरीर के अंग भी बदल सकता है, सब कुछ कर सकता है, पर जदों जीवन के स्वास यदी पूंजी समाप्त हो जाए ना, फिर दुनिया का कोई डॉक्टर नहीं कि यह स्वास जेड़े ने यह वधा सकता हो। कीमती पूंजी है, तो सतगुरु पातशाह समझाते ने भलिया कित ऐसा ना हो संसार के अंदर तो यह जीवन की कीमती स्वासा रूपी पूंजी कितने विकारा के कोलों इन्हों ठगा कोलों ठगी मारन करके कितने ये जीवन की पूंजी गवा बैठे। इस करके एक एक स्वास बड़ा अमोलक है, कितने स्वास भी तेरा व्यर्थ ना चले जाए। तां महाराज समझाउंदे ने सास सास ਸਿਮਰੋ ਗੋਬਿੰਦ। ਜਦੋਂ ਗੁਰੂ ਨੂੰ ਕੋਈ ਮਿਲਦਾ ਉਹਨੂੰ ਸਮਝ ਆਉਂਦੀ ਹੈ ਕਿ ਇੱਕ ਸਵਾਸ ਬੜਾ ਅਮੋਲਕ ਹੈ, ਤੇ ਫਿਰ ਸਤਿਗੁਰੂ ਕਹਿੰਦੇ ਫਿਰ ਜਿਨ ਕੋ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ। ਉਹ ਦਿਨ ਰਾਤ ਰੱਬ ਦੀਆਂ ਹੀ ਸਿਫਤਾਂ ਕਰਦੇ ਹੈ, ਉਹ ਤੁਰਦੇ ਫਿਰਦੇ ਉੱਠਦੇ ਬਹਿੰਦੇ। ਮਹਾਰਾਜ ਕਹਿੰਦੇ ਉੱਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਉਹ ਸਿਫਤਾਂ ਕਰਦੇ ਜਿਹਨੂੰ ਸਮਝ ਆ ਜਾਏ ਗੁਰੂ ਕੋਲੋਂ ਮਿਲ ਕੇ ਇਹ ਜੀਵਨ ਬੜਾ ਅਮੋਲਕ ਹੈ, ਇਹ ਸਵਾਸ ਬੜੇ ਅਮੋਲਕ ਨੇ, ਇਹ ਸਵਾਸ ਸਵਾਸ ਲੇਖੇ ਵਿੱਚ ਲਾਉਣੇ ਨੇ, ਤੇ ਫਿਰ ਉਹ ਆਪਣੇ ਸਵਾਸਾਂ ਦੀ ਪੂੰਜੀ ਨੂੰ ਵਿਅਰਥ ਨਹੀਂ ਗਵਾਉਂਦਾ ਹੈ। ਜਿਹਨੂੰ ਗੁਰੂ ਮਿਲ ਪਏ ਉਹ ਫਿਰ ਦਿਨ ਰਾਤ ਸੌਂਦੇ ਵਾਹ ਵਾਹ ਉੱਚਰੇ, ਉੱਠਦੇ ਪੀ ਵਾਹ ਕਰੇਨ, ਉਹ ਰੱਬ ਦੀਆਂ ਸਿਫਤਾਂ ਕਰਦੇ ਹਨ।
ਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸੱਚਾ ਸ਼ਬਦ ਸਮਾਹੇ।
ਅਚਿੰਤ ਚਿੰਤਾ ਤੋਂ ਰਹਿਤ ਕਰ ਦੇਣ ਵਾਲਾ ਹਰੀ ਪਰਮੇਸ਼ਰ ਦਾ ਨਾਮ। ਇਸ ਸੰਸਾਰ ਦੇ ਵਿੱਚ ਆ ਕੇ ਬੰਦੇ ਨੂੰ ਇਹ ਫਿਕਰ ਰਹਿੰਦਾ ਹੈ ਮੇਰਾ ਜੀਵਨ ਦਾ ਗੁਜ਼ਾਰਾ ਕਿਵੇਂ ਹੋਏਗਾ, ਪਰਿਵਾਰ ਦਾ ਗੁਜ਼ਾਰਾ ਕਿਵੇਂ ਹੋਏਗਾ, ਮੈਂ ਸੰਸਾਰ ਦੇ ਵਿੱਚ ਆ ਕੇ ਕਿਵੇਂ ਗੁਜ਼ਰਾਨ ਕਰਾਂਗਾ। ਤੇ ਜਦੋਂ ਗੁਰੂ ਨੂੰ ਕੋਈ ਮਿਲਦਾ ਹੈ ਤੇ ਸਤਿਗੁਰੂ ਸਮਝਾਉਂਦੇ ਨੇ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੇ ਕਰ ਧਰਿਆ। ਯਾਦ ਰੱਖ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹ ਗੱਲ ਖਾਸ ਤੌਰ ਤੇ ਸਮਝਾਉਂਦੇ ਨੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੇ ਜਲ ਮੈਂ ਜੰਤ ਉਪਾਇਨ ਤਿੰਨਾ ਪੇ ਰੋਜੀ ਦੇ। ਉਹ ਤੇ ਪਾਣੀ ਵਿੱਚ ਵੀ ਜੀਵਾਂ ਨੂੰ ਪੈਦਾ ਕਰਕੇ ਰਿਜਕ ਦੇ ਰਿਹਾ ਹੈ, ਤੂੰ ਕਿਉਂ ਫਿਕਰ ਕਰ ਰਿਹਾ? ਇਹਦਾ ਮਤਲਬ ਇਹ ਨਹੀਂ ਕਿ ਬੰਦਾ ਸੋਚੇ ਕਿ ਉਹ ਤੇ ਪਾਣੀ 'ਚ ਵੀ ਰੋਜੀ ਦੇ ਰਿਹਾ ਹੈ, ਪੱਥਰਾਂ ਵਿੱਚ ਜੀਵ ਪੈਦਾ ਕਰਕੇ ਰਿਜਕ ਦੇ ਰਿਹਾ ਹੈ ਤੇ ਮੈਂ ਹੁਣ ਕੰਮ ਕਾਜ ਕਰਨਾ ਹੀ ਛੱਡ ਦੇਵਾਂ। ਇਹਦਾ ਭਾਵ ਇਹ ਨਹੀਂ ਕਿ ਵਿਹਲੜ ਹੋ ਕੇ ਬੈਠ ਜਾਣਾ ਹੈ, ਜ਼ਿੰਮੇਵਾਰੀਆਂ ਤੋਂ ਭੱਜ ਜਾਣਾ ਹੈ। ਜਿਹੜੇ ਹੱਥ ਪੈਰ ਸਰੀਰ ਦੇ ਅੰਗ ਦਿੱਤੇ ਨੇ ਨਾ ਮਹਾਰਾਜ ਕਹਿੰਦੇ ਇਹਨਾਂ ਦੀ ਵਰਤੋਂ ਵੀ ਕਰਨੀ, ਅੱਖਾਂ ਵੇਖਣ ਵਾਸਤੇ ਨੇ, ਕੀ ਵੇਖਣਾ ਇਹ ਗੁਰੂ ਕੋਲੋਂ ਸਿੱਖਣਾ ਹੈ, ਕੰਨ ਸੁਣਨ ਵਾਸਤੇ ਨੇ, ਕੀ ਸੁਣਨਾ ਹੈ ਇਹ ਗੁਰੂ ਕੋਲੋਂ ਸਿੱਖਣਾ ਹੈ, ਜ਼ਬਾਨ ਬੋਲਣ ਵਾਸਤੇ ਹੀ ਦਿੱਤੀ ਹੈ ਪਰ ਕੀ ਬੋਲਣਾ ਇਹ ਗੁਰੂ ਕੋਲੋਂ ਸਿੱਖਣਾ ਹੈ, ਹਰ ਕੰਮ ਆ ਹੱਥ ਮਿਲੇ ਨੇ ਕਾਹਦੇ ਵਾਸਤੇ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਇਹ ਕਿਰਤ ਵਾਸਤੇ ਨੇ, ਪੈਰ ਕਾਹਦੇ ਵਾਸਤੇ ਮਿਲੇ ਨੇ, ਇੱਕ ਇੱਕ ਚੀਜ਼ ਕਿਵੇਂ ਵਰਤਣੀ ਹੈ, ਅੰਗ ਅੰਗ ਕਿਵੇਂ ਵਰਤਣੇ ਨੇ, ਇਹ ਸਤਿਗੁਰੂ ਕੋਲੋਂ ਸਿੱਖਣਾ ਹੈ। ਤੇ ਇਹ ਵੀ ਗੱਲ ਮਹਾਰਾਜ ਸਮਝਾਉਂਦੇ ਨੇ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਜਿਹੜਾ ਗੁਰੂ ਨੂੰ ਮਿਲ ਪੈਂਦਾ ਹੈ ਨਾ ਉਹਨੂੰ ਸਮਝ ਆ ਜਾਂਦੀ ਹੈ ਕਿ ਭਲਿਆ ਤੂੰ ਫਿਕਰ ਨਹੀਂ ਕਰਨੀ ਪਰ ਉਹਦੀ ਯਾਦ ਵਿੱਚ ਜੁੜਨਾ ਹੈ। ਉਹ ਪਰਮੇਸ਼ਰ ਹਰ ਪ੍ਰਕਾਰ ਦੀ ਚਿੰਤਾ ਤੋਂ ਮੁਕਤ ਕਰਨ ਵਾਲਾ ਹੈ। ਜਿਹਦੇ ਹਿਰਦੇ ਵਿੱਚ ਨਾਮ ਆ ਕੇ ਵਸ ਜਾਂਦਾ ਹੈ ਨਾ ਉਹ ਫਿਰ ਬੇਫਿਕਰਾ ਹੋ ਜਾਂਦਾ ਹੈ, ਪਰਵਾਹ ਨਹੀਂ ਕਰਦਾ, ਕੰਮ ਕਰਦਾ ਹੈ, ਕਿਰਤ ਕਰਦਾ ਹੈ, ਉਦਮ ਕਰੇਂਦਿਆਂ ਜੀਓ ਤੂੰ ਕਮਾਵੰਦਿਆਂ ਸੁੱਖ ਭੁੰਚ ਧਿਆਏਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਉਹ ਚਿੰਤਾ ਤੋਂ ਰਹਿਤ ਕਰਨ ਵਾਲਾ ਨਾਮ। ਇੱਕ ਫਕੀਰ ਕਿਸੇ ਰਾਜੇ ਦੇ ਕੋਲ ਕੁਝ ਖੈਰ ਮੰਗਣ ਵਾਸਤੇ ਗਿਆ ਤੇ ਉਹ ਰਾਜਾ ਕਿਤੇ ਟਿੱਚਰ ਕਰਕੇ ਪੁੱਛਦਾ ਹੈ ਫਕੀਰਾ ਕਦੀ ਮੇਰੀ ਯਾਦ ਵੀ ਆਉਂਦੀ ਹੈ, ਜਿਹੜਾ ਰੋਜ਼ ਉਹਨਾਂ ਲੋਕਾਂ ਨੂੰ ਭਿਖਾਰੀਆਂ ਨੂੰ ਕੁਝ ਨਾ ਕੁਝ ਖੈਰ ਵੰਡਦਾ ਸੀ। ਤੇ ਅੱਗੋਂ ਫਕੀਰ ਬੜਾ ਬੇਪਰਵਾਹ ਸੀ, ਕਹਿੰਦਾ ਤੇਰੀ ਯਾਦ ਉਦੋਂ ਆਉਂਦੀ ਹੈ ਜਦੋਂ ਮੈਨੂੰ ਰੱਬ ਭੁੱਲ ਜਾਂਦਾ ਹੈ, ਪਰ ਸ਼ੁਕਰ ਹੈ ਪਰਮਾਤਮਾ ਦਾ ਜਿਹੜਾ ਮੈਨੂੰ ਫੌਰਨ ਸੰਭਾਲ ਲੈਂਦਾ ਹੈ ਕਿ ਮੈਂ ਤੈਨੂੰ ਭੁੱਲ ਜਾਂਦਾ। ਜਦੋਂ ਮੈਨੂੰ ਤੇਰੀ ਯਾਦ ਆਉਂਦੀ ਹੈ ਨਾ ਰਾਜਨ ਤੇ ਮੈਂ ਭਿਖਾਰੀਆਂ ਦੀ ਕਤਾਰ ਵਿੱਚ ਆ ਕੇ ਖੜਾ ਹੋ ਜਾਂਦਾ, ਪਰ ਜਦੋਂ ਰੱਬ ਦੀ ਯਾਦ ਵਿੱਚ ਜੁੜ ਜਾਂਦਾ ਹਾਂ ਤੇ ਮੈਂ ਮਾਲਾ ਮਾਲ ਹੋ ਜਾਂਦਾ, ਸ਼ਹਿਨਸ਼ਾਹ ਹੋ ਜਾਂਦਾ, ਮੈਂ ਵੀ ਲੋਕਾਂ ਨੂੰ ਵੰਡਣ ਲੱਗ ਪੈਂਦਾ। ਹਾਂ ਤੇਰੇ ਵਾਂਗੂ ਵੰਡਣ ਵਾਸਤੇ ਦੁਨਿਆਵੀ ਪਦਾਰਥ ਭਾਵੇਂ ਮੇਰੇ ਕੋਲ ਨਹੀਂ ਪਰ ਸ਼ੁਭ ਗੁਣਾਂ ਦਾ ਖਜ਼ਾਨਾ ਹੈ ਜਿਹੜਾ ਲੋਕਾਂ ਨੂੰ ਮੈਂ ਅਸੀਸਾਂ ਦੇ ਰੂਪ ਵਿੱਚ ਵਰਤਾਈ ਜਾਂਦਾ। ਮਹਾਰਾਜ ਕਹਿੰਦੇ ਜਿਸ ਨਾਮ ਰਿਧੈ ਸੋਈ ਵੱਡ ਰਾਜਾ, ਜਿਸ ਨਾਮ ਰਿਧੈ ਤਿਸ ਪੂਰੇ ਕਾਜਾ, ਉਹ ਫਿਰ ਕਿਸੇ ਦੀ ਪਰਵਾਹ ਨਹੀਂ ਕਰਦਾ। ਇੱਕ ਪਾਸੇ ਜਹਾਂਗੀਰ ਬਾਦਸ਼ਾਹ ਜਿਹਨੇ ਆਪਣੇ ਮਨ ਵਿੱਚ ਭਰਮ ਪਾਲਿਆ ਕਿ ਮੈਂ ਬੜਾ ਵੱਡਾ ਪਾਤਸ਼ਾਹ, ਤੇ ਦੂਸਰੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਿੱਖ ਹੈ ਜਿਹੜਾ ਗਰੀਬ ਘਾਹ ਖੋਤਰਨ ਵਾਲਾ ਸਿੱਖ, ਜਦੋਂ ਸਮਝ ਆਈ ਨਾ ਕਿ ਅਸਲ ਵਿੱਚ ਇਹ ਝੂਠਾ ਪਾਤਸ਼ਾਹ ਹੈ ਤੇ ਘਾਹ ਦਾ ਟਕਾ ਘਾਹ ਦੀ ਇੱਕ ਨਿੱਕਾ ਜਿਹਾ ਟਕਾ ਤੇ ਘਾਹ ਦੀ ਪੰਡ ਵੀ ਜਿਹੜੀ ਸੀ ਉਹ ਜਹਾਂਗੀਰ ਦੇ ਕੋਲੋਂ ਚੁੱਕ ਕੇ ਤੁਰ ਪੈਂਦਾ ਹੈ। ਜਹਾਂਗੀਰ ਬਾਰ ਬਾਰ ਕਹਿੰਦਾ ਮੈਂ ਦੁਨੀਆਂ ਭਰ ਦੀਆਂ ਦੌਲਤਾਂ ਦੇਵਾਂਗਾ, ਸਾਰੇ ਸੁੱਖ ਪਦਾਰਥ ਦੇਵਾਂਗਾ, ਆ ਘਾਹ ਮੇਰੇ ਅੱਗੋਂ ਨਾ ਚੁੱਕ, ਆ ਟਕਾ ਮੇਰੇ ਅੱਗੋਂ ਨਾ ਚੁੱਕ। ਪਰ ਉਹ ਸਿੱਖ ਕਹਿੰਦਾ ਹੈ ਕਿ ਜਿਹੜੇ ਮੇਰੇ ਸੱਚੇ ਪਾਤਸ਼ਾਹ ਦੀ ਭੇਟਾ ਹੈ ਨਾ ਇਹ ਮੈਂ ਤੇਰੇ ਅੱਗੇ ਨਹੀਂ ਰੱਖ ਸਕਦਾ ਤੇ ਮੇਰਾ ਪਾਤਸ਼ਾਹ ਇਹੋ ਜਿਹਾ ਹੈ, ਮੈਂ ਤੇਰੇ ਵਰਗੇ ਦੁਨਿਆਵੀ ਪਦਾਰਥਾਂ ਦੇ ਕਰਕੇ ਉਹਦੇ ਨਾਲ ਨਹੀਂ ਜੁੜਿਆ। ਜਦੋਂ ਮੈਂ ਗੁਰੂ ਨਾਲ ਜੁੜ ਜਾਂਦਾ ਹਾਂ ਉਹ ਲੋਕ ਦੇ ਸੁੱਖ ਵੀ ਦਿੰਦਾ ਹੈ ਤੇ ਪਰਲੋਕ ਦੇ ਸੁੱਖ ਵੀ ਦਿੰਦਾ ਹੈ, ਉਹ ਜੰਮਣ ਮਰਨ ਦੇ ਦੁੱਖਾਂ ਤੋਂ ਵੀ ਮੁਕਤ ਕਰ ਦਿੰਦਾ ਹੈ। ਇਸ ਕਰਕੇ ਮੈਂ ਉਹਦਾ ਦਰ ਛੱਡ ਕੇ ਕਿਸੇ ਹੋਰ ਅੱਗੇ ਨਹੀਂ ਚੁੱਕ ਸਕਦਾ। ਜਿਹਦੇ ਹਿਰਦੇ ਚ ਨਾਮ ਵਸ ਜਾਏ ਤੇ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ, ਅਚਿੰਤ ਹਰ ਨਾਮ ਤਿਨਕੈ ਮਨ ਵਸਿਆ, ਤੇ ਜਿਨ੍ਹਾਂ ਦੇ ਹਿਰਦੇ ਵਿੱਚ ਅਚਿੰਤ ਚਿੰਤਾ ਤੋਂ ਰਹਿਤ ਕਰਨ ਵਾਲਾ ਨਾਮ ਵਸ ਜਾਂਦਾ, ਕਹਿੰਦੇ ਉਹ ਫਿਰ ਕਿਸੇ ਦੀ ਪਰਵਾਹ ਨਹੀਂ ਕਰਦੇ, ਬੇਮੁਹਤਾਜ ਹੋ ਜਾਂਦੇ ਨੇ। ਸੱਚੇ ਸ਼ਬਦ ਸਮਾਹੇ ਤੇ ਸੱਚੇ ਗੁਰੂ ਦੇ ਸ਼ਬਦ ਦੇ ਰਾਹੀਂ ਦਿਨ ਰਾਤ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਰਹਿੰਦੇ ਨੇ। ਉਹ ਬੰਦਿਆਂ ਦੀ ਉਸਤਤ ਨਹੀਂ ਕਰਦੇ, ਲੋਕਾਂ ਦੀ ਖੁਸ਼ਾਮਦ ਨਹੀਂ ਕਰਦੇ, ਸੱਚੇ ਸ਼ਬਦ ਦੇ ਰਾਹੀਂ ਨਾਮ ਦੇ ਵਿੱਚ ਉਹਨਾਂ ਦੀ ਸੁਰਤ ਲੀਨ ਰਹਿੰਦੀ ਹੈ, ਜਿਵੇਂ ਪਾਣੀ ਪਾਣੀ ਵਿੱਚ ਲੀਨ ਹੋ ਕੇ ਇੱਕ ਹੋ ਜਾਂਦਾ ਹੈ। ਉਹ ਸਿੱਖ ਨਾਮ ਵਿੱਚ ਜੁੜ ਕੇ ਏਦਾਂ ਦਾ ਲੀਨ ਹੋ ਜਾਂਦਾ ਹੈ ਕਿ ਇੱਕ ਮਿਕ ਹੋ ਕੇ ਪਰਮਾਤਮਾ ਦੇ ਨਾਲ, ਉਹ ਸਿੱਖ ਮਾਣ ਨਾਲ ਕਹਿੰਦਾ ਜਿਹਦੇ ਹਿਰਦੇ ਚ ਰੱਬ ਵਸ ਗਿਆ ਨਾ ਉਹਨੂੰ ਕਿਸੇ ਦੀ ਮੁਹਤਾਜੀ ਨਹੀਂ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਦ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵਈ, ਖਾਏ ਖਰਚ ਰਹਿੰਦਾ। ਉਹ ਆਨੰਦ ਵਿੱਚ ਰਹਿੰਦਾ ਹੈ, ਉਹਨੂੰ ਕਿਸੇ ਏਡੀ ਲੀਨਤਾ। ਜਦੋਂ ਸਿੱਖ ਦੇ ਅੰਦਰ ਰੱਬ ਦੇ ਨਾਲ ਸੱਚੇ ਸ਼ਬਦ ਦੇ ਰਾਹੀਂ ਲੀਨਤਾ ਮਿਲਦੀ ਹੈ ਨਾ, ਉਹ ਫਿਰ ਸਿੱਖ ਆਪਣੇ ਆਪ ਨੂੰ ਕਦੀ ਇਕੱਲਾ ਨਹੀਂ ਜੀ ਅਖਵਾਉਂਦਾ। ਉਹ ਇਕੱਲਾ ਵੀ ਕਹਿੰਦਾ ਜੇ ਕੋਈ ਪੁੱਛੇ ਕਿੰਨੇ ਜਾਣੇ ਹੋ, ਅੰਦਰੋਂ ਨਾਮ ਵਿੱਚ ਸ਼ਬਦ ਵਿੱਚ ਜੁੜਿਆ ਲਲਕਾਰ ਕੇ ਕਹਿੰਦਾ 1,25,000 ਫੌਜ। ਕੀ ਕਹਿੰਦਾ ਜੀ? 1,25,000 ਫੌਜ। ਕਿਉਂ? ਕਿਉਂਕਿ ਹਿਰਦੇ ਵਿੱਚ ਨਾਮ ਵਸ ਗਿਆ। ਜਿਹੜਾ ਇੱਕ ਹੈ ਓਅੰਕਾਰ ਸਾਰੀਆਂ ਥਾਵਾਂ ਤੇ ਪਸਰਿਆ ਹੈ, ਜਿਸ ਇੱਕ ਦਾ ਕੀਤਾ ਪਸਾਓ, ਇੱਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਜਿਹੜਾ ਏਕ ਹੈ ਅਨੇਕ ਹੈ, ਇੱਕ ਤੋਂ ਅਨੇਕ ਵੀ ਹੋ ਜਾਂਦਾ, ਅਨੇਕ ਹੈ ਫਿਰ ਏਕ ਹੈ, ਅਨੇਕ ਤੋਂ ਫਿਰ ਇੱਕ ਹੋ ਜਾਂਦਾ ਹੈ। ਜਿਹੜਾ ਪਰਮੇਸ਼ਰ ਐਸਾ ਹੈ, ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭੂ। ਜਿਹੜਾ ਇੱਕ ਤੋਂ ਅਨੇਕ ਵੀ ਹੋ ਜਾਂਦਾ ਹੈ, ਅਨੇਕ ਤੋਂ ਇੱਕ ਵੀ ਹੋ ਜਾਂਦਾ, ਜਿਸ ਇੱਕ ਤੋਂ ਸਾਰੀ ਕਾਇਨਾਤ ਹੋਂਦ ਵਿੱਚ ਆਈ, ਜਿਸ ਤੋਂ ਇਹ ਲੱਖਾਂ ਦਰਿਆ ਪੈਦਾ ਹੋਏ ਨੇ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆਂ ਨਾ ਜਾਵਾਂ ਏਕ ਵਾਰ। ਉਹ ਕੁਦਰਤ ਕਿਹੜੀ? ਕਹਿੰਦੇ ਉਸ ਇੱਕ ਤੋਂ ਲੱਖਾਂ ਦਰਿਆ ਇਹ ਜੀਵ ਜੰਤ ਪੈਦਾ ਹੋਏ। ਜਿਹੜਾ ਇੱਕ ਤੋਂ ਲੱਖਾਂ ਪੈਦਾ ਕਰਨ ਵਾਲਾ ਜਿੱਦਣ ਸਮਝ ਆਉਂਦੀ ਹੈ ਸਭ ਮੈਂ ਜੋਤ, ਜੋਤ ਹੈ ਸੋਏ, ਇਹ ਸਰੀਰਾਂ ਮੇਰੇ ਆ, ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਤੇਰੇ ਅੰਦਰ ਵੀ ਹੈ। ਉਹ ਸੱਚੇ ਸ਼ਬਦ ਦੇ ਰਾਹੀਂ ਫਿਰ ਲਲਕਾਰ ਕੇ ਕਹਿੰਦਾ ਕੀ ਹੋਇਆ ਜੇ ਜ਼ਾਲਮ 1,00,000 ਮੇਰੇ ਸਾਹਮਣੇ, ਲਿਆ ਹੈ ਗੁਰੂ ਦਾ ਥਾਪੜਾ, ਜ਼ਾਲਮ ਹੈ ਕੱਖ ਮੇਰੇ ਸਾਹਮਣੇ। ਉਹ ਇਕੱਲਾ ਵੀ ਆਪਣੇ ਆਪ ਨੂੰ 1,25,000 ਗਿਣਦਾ ਹੈ। ਉਹ ਸੱਚੇ ਸ਼ਬਦ ਵਿੱਚ ਜਿਹੜਾ ਲੀਨ ਹੋ ਜੇ ਨਾ, ਉਹ ਕਦੀ ਆਪਣੇ ਆਪ ਨੂੰ ਇਕੱਲਾ ਨਹੀਂ ਸਮਝਦਾ। ਇਸੇ ਕਰਕੇ ਸਿੱਖ ਸੱਚੇ ਸ਼ਬਦ ਵਿੱਚ ਜੁੜਿਆ ਆਪਣੇ ਆਪ ਨੂੰ 1,25,000 ਕਹਿ ਕੇ ਸੰਬੋਧਿਤ ਕਰਦਾ ਹੈ। ਪਰ ਇਹ ਤਾਂ ਜਿਹੜੇ ਸ਼ਬਦ ਨਾਲ ਜੁੜ ਕੇ ਉਸ ਰੱਬ ਨਾਲ ਲੀਨ ਹੋ ਜਾਂਦੇ ਹਨ।
ਕੁਲ ਉਧਾਰੇ ਆਪਣਾ ਮੋਖ ਪਦਵੀ ਆਪੇ ਪਾਹੇ।
ਜਿਹੜਾ ਨਾਮ ਵਿੱਚ ਜੁੜਿਆ, ਸ਼ਬਦ ਵਿੱਚ ਜੁੜਿਆ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਵੇਂ ਲੱਕੜ ਆਪ ਤਰਦੀ ਹੈ ਤੇ ਦੂਜਿਆਂ ਨੂੰ ਵੀ ਤਾਰਦੀ ਹੈ। ਜਿਹਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ ਉਹਨਾਂ ਸਾਧ ਜਨਾਂ ਦੇ ਤੇ 21 ਕੁੱਲ ਤਰ ਜਾਂਦੇ ਨੇ। ਪ੍ਰਹਿਲਾਦ ਦੇ 21 ਕੁੱਲ ਤਰ ਗਏ, ਭਾਵ 7 ਆਪਾਂ ਨਾਨਕਿਆਂ ਦੇ ਕਹਿੰਦੇ ਹਾਂ, 7 ਦਾਦਕਿਆਂ ਦੇ ਕਹਿੰਦੇ ਹਾਂ, 7 ਸਹੁਰਿਆਂ ਦੇ ਕਹਿੰਦੇ ਹਾਂ, ਪਰ ਗੁਰਮੁਖ ਜਿਹੜਾ ਹੈ ਗੁਰੂ ਦੀ ਸ਼ਰਨ ਵਿੱਚ ਆ ਜਾਏ, ਉਹਦੇ ਅਸੰਖਾਂ ਹੀ ਕਰੋੜਾਂ ਹੀ ਜਿੰਨੇ ਵੀ ਉਹਦੇ ਨਾਲ ਜੁੜਨ ਵਾਲੇ ਨੇ ਨਾ, ਉਹਨਾਂ ਸਾਰਿਆਂ ਦਾ ਭਲਾ ਹੋ ਜਾਂਦਾ। ਕਿਉਂ? ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਪਿੱਤਰੀ ਹੋਏ ਉਧਾਰੋ। ਜਿਹਦੇ ਸਿਮਰਨ ਵਿੱਚ ਪਿੱਤਰਾਂ ਦਾ ਵੀ ਉਧਾਰ ਹੋ ਜਾਂਦਾ ਹੈ। ਗੁਰੂ ਰਾਮਦਾਸ ਪਾਤਸ਼ਾਹ ਭਾਈ ਜੇਠਾ ਜੀ ਦੇ ਰੂਪ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ ਬੋਲੀ ਦੀ ਸੇਵਾ ਕਰਦੇ ਹੈ। ਰਿਸ਼ਤੇਦਾਰ ਲਾਹੌਰ ਤੋਂ ਆ ਗਏ, ਪਤਾ ਲੱਗਾ ਗੁਰੂ ਅਮਰਦਾਸ ਪਾਤਸ਼ਾਹ ਦਾ ਘਰ ਦਾ ਜਵਾਈ ਬੜਾ ਮਾਣ ਹੋਏਗਾ, ਤੇ ਜਦੋਂ ਜਾ ਕੇ ਵੇਖਦੇ ਨੇ ਸਿਰ ਤੇ ਮਿੱਟੀ ਦਾ ਟੋਕਰਾ ਚੁੱਕਿਆ, ਕੱਪੜੇ ਮਿੱਟੀ ਨਾਲ ਲਿਬੜੇ ਹੋਏ ਨੇ, ਬੜੇ ਲੋਹੇ ਲਾਖੇ ਹੋਏ ਕਿ ਇਹ ਜਿਹੜਾ ਸਾਡਾ ਜਵਾਈ ਤੇ ਸਾਡਾ ਪੁੱਤਰ, ਇਹ ਗੁਰੂ ਘਰ ਦਾ ਜਵਾਈ, ਇਹਨੇ ਸਾਡਾ ਨੱਕ ਵਢਾ ਦਿੱਤਾ ਹੈ ਏਡਾ। ਕਿਉਂਕਿ ਆਮ ਤੌਰ ਤੇ ਲੜਕੇ ਪਰਿਵਾਰ ਵਾਲੇ ਆਪਣੇ ਆਪ ਨੂੰ ਉੱਚਾ ਜਾਣਦੇ ਸੀ, ਜਿਨ੍ਹਾਂ ਨੇ ਕਦੀ ਉਹ 7 ਵਰਿਆਂ ਦੀ ਆਰਬਲਾ ਚ ਬਾਤ ਨਹੀਂ ਪੁੱਛੀ, ਅੱਜ ਸੁੱਖ ਵੇਖ ਕੇ ਹੱਕ ਜਤਾਉਣ ਵਾਸਤੇ ਆ ਗਏ ਕਿ ਗੁਰੂ ਘਰ ਬੜਾ ਮਾਣ ਹੋਏਗਾ, ਪਰ ਸਿਰ ਤੇ ਮਿੱਟੀ ਦਾ ਟੋਕਰਾ ਵੇਖ ਕੇ ਬੜੇ ਗੁੱਸੇ ਵਿੱਚ ਆ ਕੇ ਮਹਾਰਾਜ ਨੂੰ ਕਹਿੰਦੇ ਸਾਡੀ ਕੁੱਲ ਨੂੰ ਇਹ ਦਾਗ ਲਾ ਗਿਆ, ਇਹ ਸਾਡੀ ਕੁੱਲ ਵਾਸਤੇ ਕਲੰਕ ਬਣ ਗਿਆ ਹੈ। ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਤੁਹਾਡੀ ਕੁੱਲ ਵਾਸਤੇ ਦਾਗ ਨਹੀਂ ਲਾਈ, ਇਹ ਕੁੱਲ ਵਾਸਤੇ ਕਲੰਕ ਨਹੀਂ ਬਣਿਆ। ਅਸਲ ਦੇ ਵਿੱਚ ਜੇ ਤੁਹਾਡੀ ਕੁੱਲ ਵਿੱਚ ਜਨਮ ਨਾ ਲੈਂਦਾ ਤੇ ਤੁਹਾਡੇ ਪਿੱਤਰ ਤੁਹਾਡੀ ਕੁੱਲ ਸਾਰੀ ਨਰਕਾਂ ਵਿੱਚ ਜਾਂਦੀ। ਜੇ ਇਹ ਜਨਮ ਬੰਸ਼ ਨਹਿ ਧਾਰੇ ਗਿਰਤ ਨਰਕ ਮੈਂ ਪਿੱਤਰ ਤੁਮਾਰੇ। ਪਰ ਤੁਹਾਨੂੰ ਅੱਜ ਨਜ਼ਰ ਆਉਂਦਾ ਇਹਦੇ ਸਿਰ ਤੇ ਮਿੱਟੀ ਦਾ ਟੋਕਰਾ, ਪਰ ਤੁਹਾਨੂੰ ਨਹੀਂ ਪਤਾ ਕਿ ਇਹਦੇ ਸਿਰ ਤੇ ਅਸੀਂ ਦੀਨ ਦੁਨੀ ਦਾ ਛਤਰ ਧਰਿਆ ਹੋਇਆ। ਇਹਦੇ ਸਿਰ ਤੇ ਮਿੱਟੀ ਦਾ ਟੋਕਰਾ ਨਜ਼ਰ ਆਉਂਦਾ ਹੈ, ਤੁਹਾਨੂੰ ਨਜ਼ਰ ਆਉਂਦਾ ਇਹਦੇ ਕੱਪੜਿਆਂ ਦੇ ਉੱਪਰ ਮਿੱਟੀ ਦੇ ਛਿੱਟੇ ਭਰੇ ਤੇ ਕੇਸਰ ਦੇ ਛਿੱਟੇ ਨਜ਼ਰ ਆਉਂਦੇ। ਤੁਹਾਨੂੰ ਨਜ਼ਰ ਆਉਂਦੇ ਇਹਦੇ ਪੁਰਾਣੇ ਵਸਤਰ ਪੁਰਾਣੇ ਕੱਪੜੇ, ਪਰ ਸਾਨੂੰ ਨਜ਼ਰ ਆਉਂਦਾ ਹੈ ਕਿ ਆਉਣ ਵਾਲੇ ਸਮੇਂ 'ਚ ਦੁਨੀਆਂ ਦਾ ਸਭ ਤੋਂ ਕੀਮਤੀ ਵਸਤਰ ਇਹਦੇ ਘਰ ਦਾ ਸ਼ਿੰਗਾਰ ਹੋਏਗਾ। ਤੁਹਾਨੂੰ ਨਜ਼ਰ ਆਉਂਦਾ ਹੈ ਇਹ ਘਰ ਤੋਂ ਬੇਘਰ ਹੋ ਗਿਆ ਹੈ, ਪਰ ਸਾਨੂੰ ਨਜ਼ਰ ਆਉਂਦਾ ਜਿਹੜੀ ਸੇਵਾ ਸਿਮਰਨ ਵਿੱਚ ਇਹ ਜੁੜਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹਨੂੰ ਕਿਤੇ ਘਰ ਨਹੀਂ, ਕਿਤੇ ਥਾਂ ਨਹੀਂ, ਕਿਤੇ ਆਸਰਾ ਨਹੀਂ, ਸਾਰੀ ਦੁਨੀਆਂ ਦੇ ਦਰ ਤੇ ਆ ਕੇ ਤਰਲੇ ਲਏਗੀ। ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਣਾਈ। ਗੁਰੂ ਰਾਮਦਾਸ ਇਹ ਕੁੱਲ ਉਧਾਰੇ ਆਪਣਾ, ਉਹ ਆਪਣੀ ਕੁੱਲ ਦਾ ਵੀ ਭਲਾ ਕਰਦੇ ਨੇ ਤੇ ਮੋਖ ਪਦਵੀ ਆਪੇ ਪਾਏ। ਆਪ ਤੇ ਮੁਕਤ ਹੈ ਹੀ ਤੇ ਜਿਹੜਾ ਉਹਨਾਂ ਦਾ ਨਾਂ ਲੈ ਕੇ ਸੰਗਤ ਕਰਦੇ ਨੇ ਉਹ ਵੀ ਤਰ ਜਾਂਦੇ ਹਨ।
ਪਾਰ ਬ੍ਰਹਮ ਤਿਨ ਕੋ ਸੰਤੁਸ਼ਟ ਭਇਆ।
ਇਸ ਤਰ੍ਹਾਂ ਨਾਮ ਜਪਣ ਵਾਲਿਆਂ ਤੇ ਪਰਮੇਸ਼ਰ ਅਕਾਲ ਪੁਰਖ ਜਿਹੜਾ ਹੈ ਸੰਤੁਸ਼ਟ ਭਇਆ। ਸੰਤੁਸ਼ਟ ਦਾ ਮਤਲਬ ਪ੍ਰਸੰਨ ਹੋ ਜਾਂਦਾ ਹੈ, ਖੁਸ਼ ਹੋ ਜਾਂਦਾ ਹੈ, ਇਹ ਬਖਸ਼ਿਸ਼ ਕਰਦਾ ਹੈ ਪਰਮੇਸ਼ਰ।
ਜੋ ਗੁਰ ਚਰਨੀ ਜਨ ਪਾਹੇ।
ਇਹਨਾਂ ਤੇ ਪ੍ਰਸੰਨ ਹੁੰਦਾ ਹੈ ਜਿਹੜੇ ਗੁਰੂ ਦੀ ਚਰਨੀ ਪੈਂਦੇ ਨੇ। ਦਸ ਪਾਤਸ਼ਾਹੀਆਂ ਤੱਕ ਸਰੀਰਕ ਜਾਮਾ ਸੀ, ਹੁਣ ਸਰੀਰਕ ਜਾਮਾ ਸੰਕੋਚ ਲਿਆ ਸ਼ਬਦ ਰੂਪ ਹੈ, ਤੇ ਸ਼ਬਦ ਰੂਪ ਵਿੱਚ ਮਹਾਰਾਜ ਦੇ ਚਰਨ ਕਿਹੜੇ ਨੇ? ਚਰਨ ਚੱਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ। ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਜਿਹੜੇ ਸ਼ਬਦ ਨਾਲ ਜੁੜ ਗਏ ਉਹ ਹਿਰਦੇ ਵਿੱਚ ਗੁਰੂ ਦੇ ਚਰਨ ਟਿਕਾ ਲੈਂਦੇ ਨੇ। ਘਰ ਘਰ ਪ੍ਰਣਾਮ ਚਿੱਤ ਚਰਨ ਨਾਮ, ਜਿਨ੍ਹਾਂ ਨੇ ਗੁਰੂ ਦੇ ਚਰਨਾਂ 'ਚ ਨਾਮ ਤੇ ਸ਼ਬਦ ਰੂਪੀ ਚਰਨਾਂ ਨਾਲ ਸਾਂਝ ਪਾ ਲਈ ਰੱਬ ਉਹਨਾਂ ਤੇ ਬੜਾ ਸੰਤੁਸ਼ਟ ਪ੍ਰਸੰਨ ਹੁੰਦਾ ਹੈ।
ਜਨ ਨਾਨਕ ਹਰਿ ਕਾ ਦਾਸ ਹੈ।
ਗੁਰੂ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦੇ ਨੇ ਕਿ ਦਾਸ ਨਾਨਕ, ਗੁਰੂ ਨਾਨਕ ਸਾਹਿਬ ਜਿਨ੍ਹਾਂ ਬਾਰੇ ਪੰਜਵੇਂ ਪਾਤਸ਼ਾਹ ਨੇ ਕਿਹਾ ਸਭ ਤੇ ਵੱਡਾ ਸਤਿਗੁਰ ਨਾਨਕ। ਭੱਟ ਸਾਹਿਬਾਨ ਨੇ ਇਹ ਬਚਨ ਕਹੇ ਨੇ ਕਿ ਮਹਾਰਾਜ ਜੁਗਾਂ ਜੁਗਾਂ ਤੋਂ ਤੁਹਾਡਾ ਜਸ ਹੋ ਰਿਹਾ ਹੈ, ਗੁਣ ਗਾਵੇ ਪ੍ਰਹਿਲਾਦ ਭਗਤ, ਤੇਰੇ ਪਾਤਸ਼ਾਹ ਤੇਰੀ ਵਡਿਆਈ ਹੈ, ਸਤਿਯੁਗ ਤੈ ਮਾਣਿਓ ਛੱਲਿਓ ਬਲ ਬਾਹਵਨ ਭਾਇਓ, ਤੇਰੇ ਤੈ ਤੈ ਮਾਣਿਓ ਰਾਮ ਰਘਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਤ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤ ਹੈ ਜਨ ਦੀਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ਼੍ਰੀ ਗੁਰੂ ਰਾਜ ਅਬਚਲ ਅਟਲ ਆਦ ਪੁਰਖ ਫੁਰਮਾਇਓ, ਐਸੇ ਦੀਨ ਦਿਆਲ ਸਤਿਗੁਰੂ ਗੁਣ ਗਾਵੇ ਰਵਿਦਾਸ ਭਗਤ ਜੈ ਦੇਵ ਤਿਲੋਚਨ, ਨਾਮਾ ਭਗਤ ਕਬੀਰ ਸਦਾ ਗਾਵੇ ਸਮਲੋਚਨ, ਭਗਤ ਬੇਣ ਗੁਣ ਰਵੇ ਸਹਿਜ ਆਤਮ ਰੰਗ ਮਾਣੇ, ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨਾ ਜਾਣੇ, ਸੁਖ ਦਿਓ ਪਰੀਖਿਅਤ ਗੁਣ ਰਵੇ ਗੌਤਮ ਰਿਖ ਜਸ ਗਾਇਓ, ਕਬ ਕੱਲ ਸੁਜਸ ਨਾਨਕ ਗੁਰ ਨਿਤ ਨਵਤਨ ਜਗ ਛਾਇਓ। ਜਿਨ੍ਹਾਂ ਦਾ ਜੁਗਾਂ ਜੁਗਾਂ ਤੋਂ ਜਸ ਹੋ ਰਿਹਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ, ਪਰ ਕਿਤੇ ਗੁਰੂ ਨਾਨਕ ਨੇ ਆਪਣੇ ਮਾਣ ਵਿੱਚ ਆਪਣੇ ਨੂੰ ਵੱਡਾ ਨਹੀਂ ਕਿਹਾ। ਮਹਾਰਾਜ ਦੀ ਜਦੋਂ ਕਿਤੇ ਬਾਣੀ ਪੜੋ ਆਪਣੇ ਆਪ ਨੂੰ ਕਹਿੰਦੇ ਨਾਨਕ ਨੀਚ, ਆਪਣੇ ਆਪ ਨੂੰ ਕਹਿੰਦੇ ਨਾ ਹੋ ਜਤੀ ਸਤੀ, ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ, ਪ੍ਰਣਵਤ ਨਾਨਕ ਤਿੰਨ ਕੀ ਸ਼ਰਣਾ ਜਿਨ ਤੂੰ ਨਾ ਹੀ ਵਿਸਰਿਆ। ਰੱਬ ਦੇ ਘਰ ਉਹਨਾਂ ਦੀ ਸਾਂਝ ਬਣਦੀ ਹੈ ਜਿਹੜੇ ਨਿਮਾਣੇ ਬਣ ਕੇ ਰਹਿੰਦੇ। ਸੱਚ ਜਾਣਿਓ ਗੁਰੂ ਘਰ ਆਏ, ਇੱਥੇ ਅਰਦਾਸ ਵੀ ਉਹਦੀ ਹੁੰਦੀ ਹੈ ਨਿਮਾਣਿਆਂ ਦੇ ਮਾਣ, ਜਿਹੜਾ ਨਿਮਾਣਾ ਬਣ ਕੇ ਆਵੇ ਇੱਥੇ ਦਾਸ ਬਣ ਕੇ ਆਵੇ ਸੇਵਕ ਬਣ ਕੇ ਆਵੇ। ਤੇ ਮਹਾਰਾਜ ਗੁਰੂ ਅਮਰਦਾਸ ਕਹਿੰਦੇ ਦਾਸ ਨਾਨਕ ਹਰੀ ਦਾ ਦਾਸ ਹੈ, ਰੱਬ ਦਾ ਦਾਸ ਹੈ।
ਕਰ ਕਿਰਪਾ ਹਰ ਲਾਜ ਰਖਾਹੇ।
ਪਰਮੇਸ਼ਰ ਨੇ ਦਇਆ ਤਰਸ ਕਰਕੇ ਰਹਿਮਤ ਕਰਕੇ ਸੰਸਾਰ ਵਿੱਚ ਆਇਆਂ ਦੀ ਲਾਜ ਰੱਖ ਲਈ ਹੈ, ਸ਼ਰਮ ਰੱਖ ਲਈ, ਇੱਜ਼ਤ ਪੱਤ ਰੱਖ ਲਈ। ਕਿੰਨਾ ਦੀ ਰੱਖੀ ਹੈ? ਮਹਾਰਾਜ ਕਹਿੰਦੇ ਲਾਜ ਮਰੇ ਜੋ ਨਾਮ ਨਾ ਲੇਵੇ। ਸ਼ਰਮ ਉਹਨਾਂ ਨੂੰ ਆਉਣੀ ਚਾਹੀਦੀ ਹੈ ਜਿਹੜੇ ਸੰਸਾਰ ਵਿੱਚ ਆ ਕੇ ਨਾਮ ਨਹੀਂ ਲੈਂਦੇ। ਲਾਜ ਮਰੇ ਜੋ ਨਾਮ ਨਾ ਲੇਵੇ, ਨਾਮ ਬਿਹੂਨ ਸੁਖੀ ਕਿਉਂ ਸੋਵੇ, ਹਰ ਸਿਮਰਨ ਛਾੜ ਪਰਮਗਤ ਚਾਹੈ, ਮੂਲ ਬਿਨਾਂ ਸਾਖਾ ਕਤਿਆ ਹੈ। ਮੂਲ ਤੋਂ ਬਿਨਾਂ ਟਹਿਣੀਆਂ ਕਿਵੇਂ ਹਰੀਆਂ ਭਰੀਆਂ ਰਹਿ ਸਕਦੇ? ਪਦਾਰਥਾਂ ਨਾਲ ਤੇ ਸਾਂਝ ਹੈ, ਦਾਤ ਤੇ ਪਿਆਰੀ ਹੈ, ਪਰ ਦਾਤਾ ਵਿਸਰ ਗਿਆ ਹੈ। ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਰੱਬ ਦੀਆਂ ਦਿੱਤੀਆਂ ਦਾਤਾਂ ਵੇਖ ਕੇ ਵੀ ਤੁਹਾਨੂੰ ਚੇਤੇ ਨਹੀਂ ਆਉਂਦਾ ਰੱਬ। ਆ ਸਰੀਰ ਵੇਖਦੇ ਹੋ, ਪਰਮੇਸ਼ਰ ਦੇ ਵੱਲੋਂ ਦਿੱਤੀਆਂ ਦਾਤਾਂ ਭੋਗਦੇ ਹੋ, ਪਰ ਭੋਗ ਕੇ ਵੀ ਉਹ ਰੱਬ ਨਹੀਂ ਚੇਤੇ ਆਉਂਦਾ। ਮਾਰੇ ਵਾਰ ਵਾਰ ਸਮਝਾਉਂਦੇ ਨੇ, ਭਲਿਆ ਚੇਤੇ ਕਰ ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਉਹਦੀ ਗੁਣ ਚੇਤੇ ਕਰ। ਤੇ ਜਿਹਨੂੰ ਨਹੀਂ ਚੇਤੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਪਰ ਜਿਹੜੇ ਸੰਸਾਰ ਵਿੱਚ ਆ ਕੇ ਉਹਨੂੰ ਚੇਤੇ ਕਰਦੇ ਨੇ ਨਾ, ਸੱਚ ਜਾਣਿਓ ਉਹਨਾਂ ਦੀ ਇੱਜ਼ਤ ਪੱਤ ਰੱਬ ਰੱਖ ਲੈਂਦਾ ਹੈ। ਜਨ ਨਾਨਕ ਹਰ ਕਾ ਦਾਸ ਹੈ, ਕਰ ਕਿਰਪਾ ਹਰ ਲਾਜ ਰਖਾਏ, ਉਹੀ ਲਾਜ ਰੱਖਣ ਵਾਲਾ ਹੈ।
ਮਹੱਲਾ ਤੀਜਾ।
ਦੂਜੇ ਸ਼ਲੋਕ ਵਿੱਚ ਮਹਾਰਾਜ ਫੇਰ ਬਖਸ਼ਿਸ਼ ਕਰਦੇ ਹਨ, ਰਹਿਮਤ ਕਰਦੇ ਨੇ, ਇਹ ਵੀ ਗੁਰੂ ਅਮਰਦਾਸ ਪਾਤਸ਼ਾਹ ਦਾ ਪਾਵਨ ਸ਼ਲੋਕ ਹੈ।
ਹੋ ਮੈਂ ਅੰਦਰ ਖੜਕ ਹੈ।
ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਕਈ ਐਸੇ ਨੇ ਸੰਸਾਰ ਚ ਰੱਬ ਦੇ ਨਾਂ ਨੂੰ ਭੁੱਲ ਕੇ ਹੋ ਮੈਂ ਵਿੱਚ ਫਸੇ ਹੋਏ ਨੇ। ਇਸ ਸੰਸਾਰ ਦੇ ਸਾਰੇ ਦੁੱਖਾਂ ਦਾ ਕਾਰਨ ਪਰਮੇਸ਼ਰ ਨੂੰ ਭੁੱਲਣਾ ਹੈ। ਇਸ ਸੰਸਾਰ ਦੇ ਅੰਦਰ ਰੱਬ ਤੋਂ ਦੂਰੀ, ਜਿਹੜੀ ਆਪਾਂ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ, ਪਰਮੇਸ਼ਰ ਤੇ ਕਿਤੇ ਦੂਰ ਨਹੀਂ ਸੀ ਸਾਧ ਸੰਗਤ, ਇੰਨਾ ਨੇੜੇ ਹੱਥ ਵੀ ਦੂਰ ਹੋ ਸਕਦਾ ਹੈ। ਪਰ ਮਹਾਰਾਜ ਕਹਿੰਦੇ ਤੇਰੇ ਤੇ ਰੱਬ ਦੇ ਵਿਚਕਾਰ ਇੱਕ ਪਰਦਾ ਪੈ ਗਿਆ। ਉਹ ਕਿਹੜਾ? ਹੋ ਹੋ ਭੀਤ ਭਇਓ ਹੈ ਬੀਚੋ, ਹੋ ਦਾ ਪਰਦਾ, ਭੰਭੀਰੀ ਵਰਗਾ, ਜਿਹੜੇ ਆਪਾਂ ਤਿਤਲੀ ਵਹਿੰਦੇ ਹਾਂ, ਭੰਭੀਰੀ ਵਹਿੰਦੇ ਹਾਂ, ਉਹਦੇ ਖੰਭਾਂ ਵਰਗਾ ਪੜਦਾ ਹੈ, ਪਰ ਤੇਰੇ ਅੰਦਰ ਉਹ ਹੋਮੇ ਦਾ ਪੜਦਾ ਹੈ। ਅੱਜ ਨਾ ਕਿਤੇ ਬਾਜ਼ਾਰ 'ਚ ਮਿਲਾਵਟ ਦੀ ਗੱਲ ਚੱਲੇ, ਫਲਾਣਾ ਬੰਦਾ ਤੇਲ 'ਚ ਮਿਲਾਵਟ ਕਰਦਾ ਹੈ, ਫਲਾਣਾ ਬੰਦਾ ਆਟੇ 'ਚ ਮਿਲਾਵਟ ਕਰਦਾ ਹੈ, ਫਲਾਣਾ ਬੰਦਾ ਬਾਜ਼ਾਰ 'ਚ ਜਿਹੜੀਆਂ ਚੀਜ਼ਾਂ ਵੇਚ ਰਿਹਾ ਹੈ ਉਹਨਾਂ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ 'ਚ ਮਿਲਾਵਟ, ਇੱਥੋਂ ਤੱਕ ਕੱਪੜੇ 'ਚ ਵੀ ਮਿਲਾਵਟ ਹੈ ਕਿ ਆਪਾਂ ਸੂਤੀ ਸਮਝ ਕੇ ਲੈਂਦੇ ਹਾਂ, ਨਿਕਲਦਾ ਕੁਝ ਹੋਰ ਹੈ, ਸੋਨਾ ਖਰੀਦਣ ਜਾਈਏ ਉਹਦੇ 'ਚ ਮਿਲਾਵਟ ਹੈ। ਲੋਕ ਬੜੀਆਂ ਲਾਹਨਤਾਂ ਪਾਉਂਦੇ ਨੇ, ਬੰਦਾ ਮਿਲਾਵਟ ਕਰ ਰਿਹਾ ਹੈ, ਮਿਲਾਵਟ ਖੋਰਾਂ ਵਾਸਤੇ ਕਾਨੂੰਨ ਬਣੇ ਨੇ, ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਪਰ ਸੱਚ ਜਾਣਿਓ ਇਸ ਹਿਰਦੇ ਵਿੱਚ ਜਿਹੜੀ ਹਉਮੈ ਦੀ ਮਿਲਾਵਟ ਕੀਤੀ ਹੈ, ਉਹ ਵੀ ਰੱਬ ਦੀ ਦਰਗਾਹ ਦੇ ਵਿੱਚ ਸਜ਼ਾ ਪਾਉਂਦੇ ਨੇ। ਇਹ ਹਿਰਦੇ 'ਚ ਵੀ ਹਉਮੈ ਦੀ ਮਿਲਾਵਟ ਹੈ, ਤੇ ਸੱਚ ਜਾਣਿਓ ਇਹ ਜਿਹੜੀ ਹਉਮੈ ਹੈ, ਜਿਸ ਹਿਰਦੇ ਵਿੱਚ ਆ ਕੇ ਵਸ ਜਾਏ ਨਾ, ਦੁਨਿਆਵੀ ਤੌਰ ਤੇ ਮਿਲਾਵਟ ਹੋਵੇ, ਹੋ ਸਕਦਾ ਸੋਨੇ 'ਚ ਮਿਲਾਵਟ ਕਰੀਏ ਥੋੜਾ ਬਹੁਤ ਸੋਨੇ ਦੀ ਅੰਸ਼ ਹੋਵੇ, ਤੇਲ ਚ ਮਿਲਾਵਟ ਹੋਵੇ ਥੋੜਾ ਬਹੁਤ ਅਸਲ ਹੋਏਗਾ, ਪਰ ਜਿਸ ਹਿਰਦੇ ਵਿੱਚ ਹਉਮੈ ਆ ਗਈ ਨਾ, ਉਸ ਹਿਰਦੇ ਵਿੱਚ ਕਦੀ ਪਰਮੇਸ਼ਰ ਦਾ ਨਾਮ ਨਹੀਂ ਜੇ ਹੁੰਦਾ। ਜੇ ਕੋਈ ਕਵੇ ਕਿ ਮੈਂ ਨਾਮ ਵੀ ਹਿਰਦੇ ਚ ਵਸਾ ਲਾਂ ਤੇ ਮੈਂ ਵੀ ਕਰੀ ਜਾਂ ਜੀ, ਮੈਂ ਨਾਮ ਜਪਦਾ, ਸੱਚ ਜਾਣਿਓ ਮੈਂ ਕਰਨ ਵਾਲੇ ਦੇ ਅੰਦਰ ਕਦੀ ਨਾਮ ਨਹੀਂ ਜੇ ਵਸਦਾ, ਤੇ ਜਿਹਦੇ ਹਿਰਦੇ ਚ ਨਾਮ ਵਸ ਜਾਏ ਉਹਦੇ ਮੁੱਖ ਚੋਂ ਮੈਂ ਸ਼ਬਦ ਨਹੀਂ ਕਦੀ ਸੁਣੋਗੇ। ਉਹ ਤੇ ਇਹੀ ਕਹਿੰਦਾ ਤੇਰਾ ਕੀਤਾ ਜਾਤੋ ਨਾਹੀਂ, ਉਹ ਕਹਿੰਦਾ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਕਿਸੇ ਚੀਜ਼ ਦਾ ਮਾਣ ਨਹੀਂ ਕਰਦਾ। ਹਉਮੈ ਅੰਦਰ ਖੜਕ ਹੈ। ਖੜਕ ਕਿਹਨੂੰ ਕਹਿੰਦੇ? ਖੜਕਾ ਦੜਕਾ। ਅਸੀਂ ਕਹਿੰਦੇ ਮਨ ਬੜਾ ਬੇਚੈਨ ਹੈ, ਬਾਬਾ ਜੀ ਮਨ ਨਹੀਂ ਜੇ ਟਿਕਦਾ, ਮਨ ਨਹੀਂ ਜੇ ਸ਼ਾਂਤ ਹੁੰਦਾ, ਤੇ ਸੱਚ ਜਾਣਿਓ ਜਿਹੜਾ ਮੈਂ ਕਰਦਾ ਉਹਦੇ ਅੰਦਰ ਮਹਾਰਾਜ ਕਹਿੰਦੇ ਖੜਕਾ ਦੜਕਾ ਰਹਿੰਦਾ, ਉਹ ਕਦੀ ਮਨ ਨਹੀਂ ਜੇ ਟਿਕ ਸਕਦਾ, ਉਹ ਮੈਂ ਹੀ ਨਹੀਂ ਅੰਦਰ ਟਿਕਣ ਦਿੰਦੀ। ਹਉਮੈ ਹੀ ਅੰਦਰ ਖੜਕਾ ਦੜਕਾ ਕਰਕੇ ਮਨ ਨੂੰ ਅਸ਼ਾਂਤ ਰੱਖਦੀ ਹੈ, ਤੇ ਹਉਮੈ ਕਰਕੇ ਸਾਰੀ ਜ਼ਿੰਦਗੀ ਅਸ਼ਾਂਤੀ ਕਰਕੇ ਖੜਕ ਵਿਹਾਏ ਜ਼ਿੰਦਗੀ ਬਤੀਤ ਹੁੰਦੀ ਹੈ।
ਖੜਕੇ ਖੜਕ ਵਿਹਾਏ,
ਮਨ ਅਸ਼ਾਂਤ ਹੈ, ਹਉਮੈ ਦਾ ਰੌਲਾ ਹੈ, ਮੈਂ ਬੜਾ ਪੜਿਆ, ਮੈਂ ਬੜਾ ਸਿਆਣਾ, ਮੈਂ ਬੜਾ ਉੱਚੀ ਕੁੱਲ ਦਾ, ਆ ਮੈਂ ਦਾ ਮਾਣ ਹੀ ਬੰਦੇ ਨੂੰ ਟਿਕਣ ਨਹੀਂ ਦਿੰਦਾ। ਪਦਾਰਥ ਛੱਡ ਕੇ ਵੀ ਨਾ ਕਈ ਬੰਦੇ ਕਹਿੰਦੇ ਮੈਂ ਬੜਾ ਤਿਆਗ ਕੀਤਾ, ਘਰ ਛੱਡਿਆ, ਪਰਿਵਾਰ ਛੱਡਿਆ, ਪਰ ਜਿਹਨੂੰ ਛੱਡਣਾ ਸੀ ਉਹ ਤੇ ਛੱਡਿਆ ਹੀ ਨਹੀਂ। ਚਰਚਾ ਕਰ ਰਹੇ ਸੀ ਦੋ ਬੰਦੇ, ਮੈਂ ਲੱਖਾਂ ਰੁਪਈਏ ਛੱਡ ਕੇ ਆ ਗਿਆ, ਲੱਖਾਂ ਨੂੰ ਠੋਕਰ ਮਾਰੀ, ਤੇ ਅੱਗੋਂ ਕਹਿੰਦਾ ਭਲਿਆ ਚੱਜ ਨਾਲ ਠੋਕਰ ਨਹੀਂ ਵੱਜੀ, ਉਹ ਲੱਖ ਤੇਰੀ ਲੱਤ ਨਾਲ ਅੱਜ ਵੀ ਚੰਬੜੇ ਹੋਏ ਨੇ। ਜੇ ਛੱਡਿਆ ਹੁੰਦਾ ਕਦੀ ਦਾਵਾ ਨਹੀਂ ਕਰਦਾ ਮੈਂ ਆਹ ਵੀ ਤਿਆਗਿਆ ਹੈ, ਆਹ ਵੀ ਤਿਆਗਿਆ ਹੈ। ਇਹ ਹਉਮੈ ਦਾ ਖੜਕਾ ਤਿਆਗ ਵਾਲੇ ਨੂੰ ਵੀ ਅੰਦਰ ਟਿਕਣ ਨਹੀਂ ਦਿੰਦਾ ਹੈ।
ਹਉਮੈ ਵੱਡਾ ਰੋਗ ਹੈ,
ਕਹਿੰਦੇ ਬੜਾ ਵੱਡਾ ਰੋਗ ਹੈ। ਸੰਗਤ ਜੀ ਗੁਰੂ ਕੇ ਚਰਨਾਂ ਵਿੱਚ ਬੈਠੇ ਹਾਂ, ਬੜੇ ਬੜੇ ਰੋਗ ਸਰੀਰ ਨੂੰ ਲੱਗਦੇ ਆ, ਤਿੰਨਾਂ ਕੁ ਦਿਨਾਂ ਦੀ ਡਾਕਟਰ ਦਵਾਈ ਦੇਵੇ ਕਹਿੰਦੇ 3 ਦਿਨ ਦਵਾਈ ਖਾਓਗੇ ਰੋਗ ਠੀਕ ਹੋ ਜਾਏਗਾ, ਕੁਝ ਰੋਗ ਐਸੇ ਨੇ ਮਹੀਨਾ ਦਵਾਈ ਖਾਣੀ ਪੈਂਦੀ, ਕਈਆਂ ਦੀ ਸਾਲ ਖਾਣੀ ਪੈਂਦੀ, ਕਈ ਐਸੇ ਰੋਗ ਡਾਕਟਰ ਕਹਿੰਦੇ ਜਦ ਤੱਕ ਖਾਓਗੇ ਸਵਾਸ ਚੱਲਣਗੇ, ਦਵਾਈ ਛੱਡਤੀ ਸਵਾਸ ਵੀ ਰੁਕ ਜਾਣੇ ਆ, ਉਹ ਬਹੁਤਾ ਹੋਏਗਾ ਰੋਗ ਜਿਹੜਾ ਨਾ ਮੁਰਾਦ ਬਿਮਾਰੀ ਸ਼ਮਸ਼ਾਨ ਘਾਟ ਦੇ ਵਿੱਚ ਵੱਧ ਤੋਂ ਵੱਧ ਜਾਏਗੀ, ਤੇ ਬੰਦੇ ਦਾ ਸਰੀਰ ਸੜ ਜੇ ਨਾ ਉਹ ਬਿਮਾਰੀ ਵੀ ਸੜ ਜਾਂਦੀ ਹੈ। ਪਰ ਮਹਾਰਾਜ ਕਹਿੰਦੇ ਜਿਹੜੀ ਹਉਮੈ ਦੀ ਬਿਮਾਰੀ ਹੈ ਨਾ, ਸਰੀਰ ਮੁੱਕ ਜਾਂਦਾ ਹੈ, ਸੜ ਜਾਂਦਾ ਹੈ, ਫਨਾਹ ਹੋ ਜਾਂਦਾ ਹੈ, ਪਰ ਜਨਮਾਂ ਜਨਮਾਂਤਰਾਂ ਤੋਂ ਇਹ ਰੋਗ ਮਨੁੱਖ ਦੇ ਨਾਲ ਹੀ ਚੱਲੀ ਆ ਰਿਹਾ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਇਹ ਜਨਮਾਂ ਜਨਮਾਂ ਦਾ ਹਉਮੈ ਦਾ ਦੀਰਘ ਰੋਗ ਹੈ, ਇਹ ਸਰੀਰ ਦੇ ਮੁਕਿਆਂ ਵੀ ਨਹੀਂ ਮੁਕਦਾ ਹੈ।
ਮਰ ਜੰਮ ਆਵੇ ਜਾਏ,
ਬੰਦਾ ਮਰਦਾ ਹੈ, ਜੰਮਦਾ ਹੈ, ਆਉਂਦਾ ਹੈ, ਜਾਂਦਾ ਹੈ, ਪਰ ਇਹ ਰੋਗ ਇਹਦੇ ਨਾਲ ਹੀ ਚੱਲਦਾ ਹੈ।
ਜਿਨ ਕੋ ਪੂਰਬ ਲਿਖਿਆ,
ਪੂਰਬਲੇ ਕਰਮਾਂ ਦੇ ਸੰਸਕਾਰ ਜਿਨ੍ਹਾਂ ਦੇ ਜਾਗ ਪੈਂਦੇ ਨੇ। ਆ ਮਹਾਰਾਜ ਦੇ ਦਰ ਤੇ ਪੂਰਬਲਾ ਹੀ ਤੇ ਜਗਾਉਣਾ ਹੈ, ਜੇ ਪਿੱਛੇ ਨਹੀਂ ਕੁਝ ਬੀਜਿਆ ਹੁਣ ਹੀ ਬੀਜਣਾ ਸ਼ੁਰੂ ਕਰ ਦਈਏ। ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਆ ਜਿਹੜਾ ਸਵਾਸ ਜਿੰਨੇ ਬਚੇ ਨੇ ਘੱਟੋ ਘੱਟ ਓਨੇ ਹੀ ਲੇਖੇ ਵਿੱਚ ਲਾ ਲਈਏ, ਪਾਛੇ ਜੋ ਬੀਤੀ ਸੋ ਬੀਤੀ, ਆਗੇ ਸਮਝ ਚਲੋ ਆਨੰਦ ਲਾਲਾ, ਹੁਣ ਹੀ ਸਮਝ ਜਾਈਏ ਮਹਾਰਾਜ ਦੇ ਦਰ ਤੇ ਆ ਕੇ ਮੱਥਾ ਟੇਕੀਏ ਮਹਾਰਾਜ ਨੂੰ, ਤੇ ਮਹਾਰਾਜ ਤੋਂ ਪੁੱਛੀਏ ਸਤਿਗੁਰੂ ਕੀ ਕਰਨਾ ਹੈ। ਆ ਰੋਜ਼ ਭਾਗਾਂ ਵਾਲੇ ਜਿਹੜੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਚੌਂਕੜੇ ਮਾਰ ਕੇ ਪਾਵਨ ਹੁਕਮ ਨੂੰ ਸਮਝਣ ਵਾਸਤੇ ਆਉਂਦੇ ਜੀ, ਆਪਣੇ ਮੱਥੇ ਦੇ ਲੇਖ ਲਿਖਵਾਉਣ ਵਾਸਤੇ ਆਉਂਦੇ ਜੀ। ਇਹ ਲੇਖ ਲਿਖੇ ਜਾ ਰਹੇ ਨੇ ਗੁਰੂ ਕੀ ਸੰਗਤ, ਜਿਹੜੇ ਨਹੀਂ ਲਿਖੇ ਗਏ ਨਾ। ਮਾਈ ਸੁਲੱਖਣੀ ਮੰਗਣ ਆਈ, ਮਹਾਰਾਜ ਮੈਨੂੰ ਪੁੱਤ ਦਿਓ, ਕਹਿੰਦੇ ਤੇਰੇ ਲੇਖ ਨਹੀਂ ਲਿਖੇ, ਨਿਰਾਸ਼ ਹੋ ਕੇ ਆਈ। ਭਾਈ ਗੁਰਦਾਸ ਵੇਖਦੇ ਨੇ ਗੁਰੂ ਘਰ ਜਾਵੇ ਹੋ ਸਕਦਾ ਨਿਰਾਸ਼ ਹੋਵੇ, ਪਰ ਬਾਹਰ ਨਿਕਲਦਿਆਂ ਤੇ ਰੌਣਕਾਂ ਹੁੰਦੀਆਂ ਨੇ ਨਾ ਮਹਾਰਾਜ ਦੇ ਬਚਨ ਸੁਣ ਕੇ, ਤੇਰੇ ਕਿਉਂ ਨਿਰਾਸ਼ਤਾ। ਕਹਿੰਦੀ ਮਹਾਰਾਜ ਕੋ ਮੰਗਣ ਗਈ ਸੀ ਪੁੱਤ, ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਤੇਰੇ ਲੇਖਾਂ ਚ ਨਹੀਂ। ਤੇ ਭਾਈ ਗੁਰਦਾਸ ਕਹਿੰਦੇ ਤੈਨੂੰ ਮੰਗਣਾ ਨਹੀਂ ਆਇਆ, ਐਤਕੀ ਜਦੋਂ ਜਾਵੇ ਨਾ ਮਹਾਰਾਜ ਦੇ ਦਰ ਤੇ ਕਲਮ ਵੀ ਲੈ ਜੀ, ਦਵਾਤ ਵੀ ਲੈ ਜੀ, ਕਾਗਜ਼ ਵੀ ਲੈ ਜੀ, ਤੇ ਮਹਾਰਾਜ ਨੂੰ ਕਹੀ ਜੇ ਪਹਿਲਾਂ ਨਹੀਂ ਲਿਖਿਆ ਪਾਤਸ਼ਾਹ ਹੋਣੀ ਕਿਰਪਾ ਕਰਕੇ ਲਿਖ ਦਿਓ। ਪਾਤਸ਼ਾਹ ਮਹਾਰਾਜ ਦਾ ਸਵਾਰਾ ਜਾ ਰਿਹਾ ਹੈ, ਘੋੜੇ ਦੀ ਵਾਗ ਪਕੜ ਕੇ ਅੱਗੋਂ ਕਹਿੰਦੀ ਹੈ, ਸੋਹਣੀਏ ਦਾੜੀਏ ਚਿੱਟੀਏ ਪੱਗੇ, ਹਰ ਅਰਜ ਕਰੇਨੀ ਆ ਗੁਰੂ ਹਰਗੋਬਿੰਦ ਅੱਗੇ, ਮੇਰਾ ਨਾਂ ਸੁਲੱਖਣੀ ਵਸਨੀ ਆ ਚੱਬੇ, ਆ ਫਲ ਜਾਂਦੀ ਨੂੰ ਕੋਈ ਫਲ ਲੱਗੇ। ਮਹਾਰਾਜ ਕਹਿੰਦੇ ਬੀਬੀ ਤੇਰੇ ਭਾਗਾਂ ਚ ਲਿਖਿਆ ਕੋਈ ਨੀ ਲੇਖ, ਕੋਈ ਔਲਾਦ ਨਹੀਂ। ਕਹਿੰਦੇ ਮਹਾਰਾਜ ਪਹਿਲਾਂ ਵੀ ਲਿਖਣ ਵਾਲੇ ਤੁਸੀਂ, ਹੁਣ ਵੀ ਲਿਖਣ ਵਾਲੇ ਤੁਸੀਂ, ਜੇ ਪਹਿਲਾਂ ਨਹੀਂ ਲਿਖਿਆ ਆ ਲੋ ਕਲਮ ਦਵਾਤ ਤੇ ਕਾਗਜ਼, ਪਾਤਸ਼ਾਹ ਹੁਣ ਹੀ ਲਿਖ ਦਿਓ, ਹੁਣ ਹੀ ਲਿਖ ਦਿਓ। ਤੇ ਸਤਿਗੁਰੂ ਪਾਤਸ਼ਾਹ ਨੇ ਜਦੋਂ ਕਲਮ ਪਕੜੀ ਲਿਖਣ ਲੱਗੇ, ਘੋੜੇ ਦੇ ਇਤਿਹਾਸਕਾਰਾਂ ਦੀ ਲਿਖਤ ਹੈ, ਸਾਖੀਕਾਰਾਂ ਦੀ, ਕਹਿੰਦੇ ਲੱਤ ਹਿਲਾਈ, ਪਰ ਕਲਮ ਮਹਾਰਾਜ ਦੇ ਹੱਥ ਵਿੱਚ ਸੀ ਨਾ, ਉਸ ਕਲਮ ਨਾਲ ਇੱਕ ਦੀ ਥਾਂ ਤੇ ਪੈ ਗਿਆ ਸਾਤਾ, ਤੇ ਸੱਤ ਪੁੱਤਰ ਉਸ ਮਾਈ ਸੁਲੱਖਣੀ ਦੇ ਘਰ ਦੇ ਵਿੱਚ ਗੁਰੂ ਦੀ ਬਖਸ਼ਿਸ਼ ਨਾਲ ਪ੍ਰਾਪਤ ਹੋਏ। ਜਿਨ ਕੋ ਪੂਰਬ ਲਿਖਿਆ, ਪਹਿਲਾਂ ਨੀ ਲਿਖਾਇਆ ਹੁਣ ਲਿਖਾ ਲਈਏ, ਲਿਖਾਉਣੇ ਪੈਂਦੇ ਨੇ ਲੇਖ ਮਹਾਰਾਜ ਦੇ ਦਰ ਤੋਂ।
ਸਤਿਗੁਰ ਮਿਲਿਆ ਪ੍ਰਭ ਆਏ,
ਤਰਲੇ ਲੈ ਕੇ ਕਹੀਏ ਪਾਤਸ਼ਾਹ ਕਿਰਪਾ ਕਰੋ, ਮੈਨੂੰ ਮੇਲ ਮਿਲਾਵੋ, ਆਪਣੇ ਚਰਨੀ ਲਾ ਲਓ, ਆਪਣੇ ਨਾਲ ਜੋੜ ਲਓ। ਤੇ ਮਹਾਰਾਜ ਦੇ ਚਰਨੀ ਲੱਗਣ ਦਾ ਤਰੀਕਾ ਪਹਿਲਾਂ ਗੁਰੂ ਨਾਨਕ ਸਾਹਿਬ ਤੋਂ ਚਰਨਾਮ੍ਰਿਤ ਰਾਹੀਂ ਮੇਲ ਹੁੰਦਾ ਸੀ, ਦਸ ਜਾਮੇ ਏਦਾਂ ਹੀ ਵਰਤਦੀ ਰਹੀ ਕਲਾ, ਤੇ 1699 ਦੀ ਵਿਸਾਖੀ ਮਹਾਰਾਜ ਕਹਿੰਦੇ ਜੇ ਗੁਰੂ ਦੇ ਮੇਲ ਮਿਲਣੇ ਨੇ ਨਾ, ਫਿਰ ਪੰਜ ਪਿਆਰਿਆਂ ਦੇ ਕੋਲ ਪੇਸ਼ ਹੋ ਅੰਮ੍ਰਿਤ ਛਕ, ਤੇ ਮਹਾਰਾਜ ਨਾਲ ਮੇਲ ਹੋ ਜਾਏਗਾ, ਫਿਰ ਨਵਾਂ ਜਨਮ ਹੋਏਗਾ, ਨਵੇਂ ਲੇਖ ਲਿਖੇ ਜਾਣਗੇ ਤੇਰੇ ਜੀਵਨ ਦੇ, ਤੇ ਜਿਹਨਾਂ ਲਿਖਾਉਣੇ ਨੇ ਨਾ ਕਰਮ ਬਦਲਾਉਣੇ ਨੇ। ਆ ਕੱਲ ਵੀ ਐਤਵਾਰ ਹੈ, ਹਰ ਬੁੱਧਵਾਰ ਤੇ ਐਤਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਖ਼ਤਾਂ ਤੇ ਅੰਮ੍ਰਿਤ ਸੰਚਾਰ ਹੁੰਦਾ ਹੈ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ, ਇਹ ਗੁਰੂ ਨਾਲ ਮਿਲ ਕੇ ਲੇਖ ਬਦਲਦੇ ਹਨ।
ਨਾਨਕ ਗੁਰਪ੍ਰਸਾਦੀ ਉਬਰੇ,
ਇਹ ਨਾਨਕ ਗੁਰੂ ਦੀ ਕਿਰਪਾ ਸਦਕਾ ਉਹ ਵਿਕਾਰਾਂ ਵਿੱਚ ਡੁੱਬਣ ਤੋਂ ਬਚ ਗਏ ਹਨ।
ਹਉਮੈ ਸ਼ਬਦ ਜਲਾਏ,
ਇਹ ਜਿਹੜੀ ਹਉਮੈ ਗੁਰੂ ਨਾਲ ਮਿਲਣ ਨਹੀਂ ਸੀ ਦਿੰਦੀ, ਚੇਤੇ ਰੱਖਿਓ ਰੋਗ ਬੜਾ ਲੰਮਾ ਹੈ, ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੀ ਇਲਾਜ ਹੈਗਾ ਇਹਦਾ, ਇਹ ਨਾ ਸੋਚਿਓ ਕਿ ਲਾ ਇਲਾਜ ਹੈ, ਇਲਾਜ ਕੀ ਹੈ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁੱਖ ਜਾਹੇ, ਜਦੋਂ ਸ਼ਬਦ ਦੀ ਕਮਾਈ ਕਰੋਗੇ, ਬਾਣੀ ਪੜੋਗੇ, ਨਾਮ ਜਪੋਗੇ, ਇਹ ਹਉਮੈ ਦਾ ਰੋਗ, ਇਹ ਦੀਰਘ ਰੋਗ ਵੀ ਖਤਮ ਹੋ ਜਾਏਗਾ, ਮਨ ਚੋਂ ਖੜਕਾ ਮੁੱਕ ਜਾਏਗਾ, ਮਨ ਟਿਕ ਜਾਏਗਾ, ਟਿਕੇ ਹੋਏ ਪਾਣੀ ਚ ਝਾਤ ਮਾਰੋ ਤੈਅ ਤੱਕ ਸਭ ਕੁਝ ਨਜ਼ਰ ਆਉਂਦਾ ਹੈ। ਜਿੱਦਣ ਹਉਮੈ ਦਾ ਖੜਕਾ ਮੁੱਕ ਗਿਆ, ਫਿਰ ਬੰਦਾ ਵੇਖਦਾ ਹੈ ਮੇਰੇ ਅੰਦਰ ਅੰਦਰ ਵੀ ਉਹ ਹੈ, ਬਾਹਰ ਵੀ ਉਹ ਹੈ, ਹਰ ਪਾਸੇ ਉਸੇ ਨਿਰੰਕਾਰ ਦੇ ਦੀਦਾਰ ਹੁੰਦੇ ਹਨ।
ਪੌੜੀ
ਪੌੜੀ ਵਿੱਚ ਫਿਰ ਸਤਿਗੁਰੂ ਕਹਿੰਦੇ ਜਿਹਦੀ ਹਉਮੈ ਮੁੱਕ ਗਈ ਫਿਰ ਉਹਨੂੰ ਸਮਝ ਆਉਂਦੀ ਹੈ।
ਹਰ ਨਾਮ ਹਮਾਰਾ ਪ੍ਰਭ ਅਵਗਤ ਅਗੋਚਰ,
ਉਹ ਨਾਮ ਪਰਮੇਸ਼ਰ ਦਾ, ਉਹਦੀਆਂ ਵਡਿਆਈਆਂ ਐਸੀਆਂ ਨੇ, ਜਿਹੜਾ ਸਾਰੇ ਦੁੱਖ ਦੂਰ ਕਰਨ ਵਾਲਾ ਪਰਮੇਸ਼ਰ ਅਵਗਤ ਅਵਿਅਕਤ ਹੈ, ਉਹਨੂੰ ਕਿਸੇ ਤਰੀਕੇ ਦੇ ਨਾਲ ਪ੍ਰਗਟ ਨਹੀਂ ਕੀਤਾ ਜਾ ਸਕਦਾ, ਭਾਵ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਬੋਲ ਕੇ ਦੱਸ ਕੇ ਕੋਈ ਬਿਆਨ ਵੀ ਕਰੇ ਤੇ ਆਖਿਰਕਾਰ ਲਫ਼ਜ਼ ਮੁੱਕ ਜਾਣਗੇ। ਹੌਲੀ ਜੇ ਕਹੇਗਾ ਵਾਹ, ਅੰਦਰੋਂ ਵਾਹ ਵਾਹ ਦੀ ਧੁਨ ਨਿਕਲੇਗੀ, ਵਾਹਿਗੁਰੂ ਵਾਹਿਗੁਰੂ ਕਹਿ ਕੇ ਉਹਨੂੰ ਬਿਆਨ ਕਰੇਗਾ। ਉਹ ਅਵਿਅਕਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਅਗੋਚਰ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ।
ਅਬਨਾਸੀ ਪੁਰਖ ਵਿਧਾਤਾ,
ਨਾਸ਼ ਹੋਣ ਵਾਲਾ ਭਾਵ ਨਾਸ਼ ਨਾ ਹੋਣ ਵਾਲਾ, ਅਬਿਨਾਸ਼ੀ ਹੈ ਜਿਹਦਾ ਨਾਸ਼ ਨਹੀਂ ਜੇ ਹੁੰਦਾ। ਸਾਰੀ ਦੁਨੀਆਂ ਬਿਨਸ ਜਾਏਗੀ ਪਰ ਪਰਮੇਸ਼ਰ ਬਿਨਸਦਾ ਨਹੀਂ, ਉਹ ਸਦੀਵ ਕਾਲ ਹੈ। ਪੁਰਖ ਸਾਰੀਆਂ ਥਾਵਾਂ ਤੇ ਵਸਿਆ ਤੇ ਵਿਧਾਤਾ ਵਿਧੀ ਦਾ ਵਿਧਾਨ ਲਿਖਣ ਵਾਲਾ, ਸਾਰਿਆਂ ਦੇ ਲੇਖ ਲਿਖ ਕੇ ਆਪਣੇ ਹੁਕਮ ਵਿੱਚ ਕਾਇਨਾਤ ਨੂੰ ਚਲਾਉਣ ਵਾਲਾ ਹੈ।
ਹਰ ਨਾਮ ਹਮ ਸ੍ਰੇ ਵਿਹੇ, ਹਰ ਨਾਮ ਹਮ ਪੂਜੇ।
ਜਿਹਦੇ ਹਿਰਦੇ ਚੋਂ ਮੈਂ ਮੇਰੀ ਮੁੱਕ ਜਾਂਦੀ ਹੈ, ਫਿਰ ਨਾਮ ਨੂੰ ਹੀ ਸੁਣਦਾ ਹੈ, ਉਸ ਨਾਮ ਨੂੰ ਹੀ ਪੂਜਦਾ ਹੈ, ਉਸੇ ਪਰਮੇਸ਼ਰ ਦੇ ਨਾਮ ਵਿੱਚ ਸੁਰਤ ਟਿਕਾਉਂਦਾ ਹੈ।
ਹਰ ਨਾਮੇ ਹੀ ਮਨ ਰਤਾ,
ਨਾਮ ਵਿੱਚ ਹੀ ਉਹਦਾ ਮਨ ਰਤਿਆ ਰਹਿੰਦਾ ਹੈ।
ਹਰ ਨਾਮੇ ਜੇਵਡ ਕੋਈ ਅਵਰ ਨਾ ਸੂਝੈ,
ਪਰਮੇਸ਼ਰ ਦੇ ਨਾਮ ਦੇ ਬਰਾਬਰ ਉਹਨੂੰ ਕੋਈ ਚੀਜ਼ ਨਹੀਂ ਨਜ਼ਰ ਆਉਂਦੀ। ਉਹ ਇੱਕੋ ਹੀ ਦਾਤ ਮੰਗਦਾ ਹੈ ਪਾਤਸ਼ਾਹ, ਦੁਨੀਆਂ ਦੇ ਪਦਾਰਥ ਸਰੀਰ ਨੂੰ ਚਲਾਉਣ ਵਾਸਤੇ ਨੇ, ਪਰ ਮੈਂ ਤੇਰੇ ਦਰ ਤੋਂ ਇੱਕੋ ਮੰਗ ਮੰਗਦਾ, ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ, ਵਿਸਰ ਨਾ ਹੀ ਦਾਤਾਰ ਆਪਣਾ, ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਉਹ ਨਾਮ ਦੀਆਂ ਦਾਤਾਂ ਮੰਗਦਾ, ਪਦਾਰਥ ਮੰਗਦਿਆਂ ਵੀ ਹਿਰਦੇ ਚੋਂ ਇਹੋ ਹੀ ਤਾਂਘ ਹੈ ਕਿ ਪਾਤਸ਼ਾਹ ਤੇਰੇ ਨਾਮ ਤੋਂ ਬਗੈਰ ਜੀਵਨ ਸੁਖੱਲਾ ਨਹੀਂ। ਉਹਨੂੰ ਸਭ ਤੋਂ ਉੱਪਰ ਪਰਮੇਸ਼ਰ ਦਾ ਨਾਮ ਨਜ਼ਰ ਆਉਂਦਾ ਹੈ।
ਹਰ ਨਾਮੋ ਅੰਤ ਛਡਾਤਾ,
ਕਿਉਂਕਿ ਪਦਾਰਥ ਨਾਲ ਨਹੀਂ ਨਿਭਣੇ, ਇੱਕ ਨਾਮ ਹੈ ਪਰਮੇਸ਼ਰ ਦਾ ਜਿਹੜਾ ਅਖੀਰਲੇ ਵੇਲੇ ਜਮਾਂ ਤੋਂ ਬਚਾਉਣ ਵਾਲਾ ਹੈ, ਜੰਮਣ ਮਰਨ ਤੋਂ ਮੁਕਤ ਕਰਨ ਵਾਲਾ ਹੈ, ਜਿੱਥੇ ਕਿਸੇ ਨੇ ਸਾਥ ਨਹੀਂ ਜਾਣਾ, ਜੇ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ।
ਹਰ ਨਾਮ ਦੀਆ ਗੁਰ ਪਰ ਉਪਕਾਰੀ,
ਸਤਿਗੁਰੂ ਬਹੁਤ ਵੱਡੇ ਪਰ ਉਪਕਾਰੀ ਨੇ, ਸੰਸਾਰ ਦੇ ਅੰਦਰ ਆ ਕੇ ਰਹਿਮਤ ਕਰਕੇ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਦੇ ਹਨ।
ਧੰਨ ਧੰਨ ਗੁਰੂ ਕਾ ਪਿਤਾ ਮਾਤਾ,
ਮਾਂ ਵੀ ਧੰਨ ਹੈ, ਗੁਰੂ ਦਾ ਪਿਤਾ ਵੀ ਧੰਨ ਹੈ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ।
ਹੋ ਸਤਿਗੁਰ ਆਪਣੇ ਕਉ ਸਦਾ ਨਮਸਕਾਰੀ,
ਮੈਂ ਆਪਣੇ ਗੁਰੂ ਤੋਂ ਬਾਰ ਬਾਰ ਨਮਸਕਾਰ ਕਰਦਾ ਹਾਂ। ਡੰਡੋਤ ਬੰਧਨ ਅਨੇਕ ਬਾਰ, ਸਰਬ ਕਲਾ ਸਮਰੱਥ, ਉਹਦਾ ਅੱਗੇ ਝੁਕਣਾ ਨਿਵਣਾ, ਭਾਵ ਤੁਦਨੋ ਨਿਵਣ ਮੰਨਣ ਤੇਰਾ ਨਾਂ। ਕੇਵਲ ਸਿਰ ਝੁਕਾਇਆ ਗੱਲ ਨਹੀਂ, ਸੀਸ ਨਿਵਾਏ ਕਿਆ ਥੀ ਹੈ, ਜਾਂ ਹਿਰਦੈ ਕਸੁੱਦੇ ਜਾਏ, ਕੱਲਾ ਸਿਰ ਨਹੀਂ ਝੁਕਾਉਣਾ। ਜੇ ਗੁਰੂ ਨੂੰ ਮਿਲਣਾ ਹੈ, ਮੱਥਾ ਟੇਕਣ ਦੇ ਨਾਲ ਨਾਲ ਆਪਣਾ ਮਨ ਵੀ ਗੁਰੂ ਦੇ ਹਵਾਲੇ ਕਰ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਉਸ ਗੁਰੂ ਨੂੰ ਮੈਂ ਕੁਰਬਾਨ ਜਾਂਦਾ ਹਾਂ, ਨਮਸਕਾਰ ਕਰਦਾ ਹਾਂ।
ਜਿਤ ਮਿਲਿਆ ਹਰ ਨਾਮ ਮੈਂ ਜਾਤਾ,
ਜਿਸ ਗੁਰੂ ਨੂੰ ਮਿਲ ਕੇ ਮੈਂ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਜਾਣਿਆ ਹੈ, ਕਿ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਘਰ ਛੱਡਣ ਦੀ, ਪਰਿਵਾਰ ਛੱਡਣ ਦੀ ਲੋੜ ਨਹੀਂ, ਉਹ ਪਰਮੇਸ਼ਰ ਦਾ ਨਾਮ ਤੇ ਹਿਰਦੇ ਵਿੱਚ ਹੈ। ਗੁਰੂ ਦੇ ਰਾਹੀਂ ਜਦੋਂ ਨਾਮ ਦੀ ਦਾਤ ਗੁਰਮੰਤਰ ਦੇ ਰੂਪ ਵਿੱਚ ਮਿਲਦੀ ਹੈ, ਅੰਦਰੋਂ ਉਹ ਨਾਮ ਪ੍ਰਗਟ ਹੁੰਦਾ। ਇਸ ਬਾਣੀ ਤੇ ਹਰ ਨਾਮ ਪਾਏ ਦਾ, ਇਹ ਬਾਣੀ ਰਾਹੀਂ ਅੰਦਰੋਂ ਪ੍ਰਗਟ ਹੁੰਦਾ ਹੈ। ਪੰਜ ਪਿਆਰਿਆਂ ਕੋ ਜਾ ਕੇ ਦ੍ਰਿੜ ਕਰਦੇ ਹਾਂ ਕਿ ਵਾਹਿਗੁਰੂ 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 ਵਾਹਿਗੁਰੂ, ਉਹ ਹਿਰਦੇ ਵਿੱਚ ਦ੍ਰਿੜ ਹੁੰਦਾ ਹੈ। ਇਸ ਨਾਮ ਨੂੰ ਗੁਰੂ ਦੇ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ, ਨਾਮ ਤੋਂ ਬਗੈਰ ਜੀਵਨ ਵਿਅਰਥ ਜਾਂਦਾ ਹੈ। ਆਓ ਜਿੱਥੇ ਪਾਵਨ ਹੁਕਮ ਦੀ ਵਿਚਾਰ ਆਪ ਜੀਆਂ ਨੇ ਸਰਵਣ ਕੀਤੀ ਹੈ, ਮਰਿਆਦਾ ਅਨੁਸਾਰ ਸੰਖੇਪ ਜੀ ਵਿਚਾਰ ਜੋ ਲੜੀਵਾਰ ਗੁਰ ਸ਼ਬਦ ਦੀ ਸਾਂਝ ਚੱਲ ਰਹੀ ਹੈ ਉਹਦੇ ਨਾਲ ਸਾਂਝ ਪਾਉਣਾ ਕਰੀਏ। ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਖਸ਼ਿਸ਼ ਕੀਤੀ ਹੈ,
ਕੋਲੀ ਗੇਰੂ ਰੰਗ ਚੜਾਇਆ ਵਸਤਰ ਭੇਖ ਭਿਖਾਰੀ,
ਮਾਰੂ ਰਾਗ ਵਿੱਚ ਪਹਿਲੇ ਪਾਤਸ਼ਾਹ ਦੇ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1012 ਦੇ ਉੱਪਰ। ਮਹਾਰਾਜ ਕਹਿੰਦੇ ਕਈ ਵਾਰ ਬੰਦਾ ਘਰ ਪਰਿਵਾਰ ਛੱਡ ਕੇ ਸੰਸਾਰ ਦੇ ਅੰਦਰ ਭੇਖ ਧਾਰਨ ਕਰਕੇ ਧਰਮ ਕਮਾਉਣ ਦਾ ਦਿਖਾਵਾ ਕਰਦਾ ਹੈ, ਉਹ ਦਿਖਾਵੇ ਵਾਲਾ ਬੰਦਾ ਕਈ ਵਾਰ ਗੇਰੂਏ ਰੰਗ ਨੂੰ ਘੋਲ ਕੇ, ਭਾਵ ਜਿਹੜਾ ਲਾਲ ਜਿਹਾ ਰੰਗ ਹੈ, ਜਿਹੜਾ ਪਰਬਤੀ ਰੰਗ ਸੀ, ਉਹ ਰੰਗ ਜਿਹਨੂੰ ਆਪਾਂ ਗੇਰੂਆ ਰੰਗ ਕਹਿੰਦੇ ਹਾਂ, ਉਹ ਗੇਰੂਆ ਰੰਗ ਲਾਲ ਹਲਕਾ ਰੰਗ ਉਹ ਸਰੀਰ ਤੇ ਕੱਪੜਿਆਂ ਤੇ ਘੋਲ ਕੇ ਇੱਕ ਭੇਖ ਧਾਰਨ ਕਰਕੇ ਲੋਕਾਂ ਦੇ ਘਰ ਉਦਾਸੀ ਜਾਂ ਸੰਨਿਆਸੀ ਬਣ ਕੇ ਮੰਗਣ ਚੱਲ ਪੈਂਦਾ ਹੈ।
ਕਾਪੜ ਫਾਰ ਬਣਾਈ ਖਿੰਥਾ ਝੋਲੀ ਮਾਇਆ ਧਾਰੀ,
ਚੰਗੇ ਭਲੇ ਕੱਪੜਿਆਂ ਨੂੰ ਪਾੜ ਕੇ ਖਿੰਥਾ ਗੋਦੜੀ ਬਣਾ ਲੈਂਦਾ ਹੈ। ਫਿਰ ਇੱਕ ਝੋਲੀ ਆਪਣੇ ਵੱਲੋਂ ਤੇ ਸੰਨਿਆਸੀ ਬਣਿਆ ਤਿਆਗੀ ਬਣਿਆ, ਪਰ ਇੱਕ ਝੋਲੀ ਤਿਆਰ ਕੀਤੀ ਹੈ ਤੇ ਭਾਵ ਇਹ ਹੈ ਕਿ ਮੈਨੂੰ ਇਧਰੋਂ ਵੀ ਖੈਰ ਮਿਲ ਜੇ ਇਧਰੋਂ ਵੀ ਖੈਰ ਮਿਲ ਜੇ, ਤ੍ਰਿਸ਼ਨਾ ਤੇ ਮਾਇਆ ਦੀ ਰਹਿ ਗਈ, ਰਿਹਾ ਤੇ ਮਾਇਆ ਧਾਰੀ ਨਾ। ਮਨ ਵਿੱਚ ਫੁਰਨਾ ਤੇ ਇਹੋ ਹੀ ਹੈ ਕਿ ਲੋਕਾਂ ਕੋਲੋਂ ਕਿਸੇ ਕੋਲੋਂ ਕੁਝ ਪ੍ਰਾਪਤ ਕਰਨਾ, ਕੇਵਲ ਭੇਖ ਧਾਰਨ ਕੀਤਾ। ਹੁਣ ਵੇਖੋ ਪੁਲਿਸ ਵਾਲਾ ਬੰਦਾ ਅਸਲ ਦੇ ਵਿੱਚ ਪੁਲਿਸ ਦੀ ਵਰਦੀ ਪਾਵੇ, ਡਿਊਟੀ ਕਰੇ, ਉਹਦਾ ਸਤਿਕਾਰ ਹੈ, ਪਰ ਜੇ ਕਿਸੇ ਬੰਦੇ ਨੇ ਕੱਲੀ ਵਰਦੀ ਪਾਈ ਹੋਵੇ ਤੇ ਕਰਦਾ ਚੋਰੀਆਂ ਹੋਵੇ ਫਿਰ ਲੋਕਾਂ ਚੋਂ ਲਾਹਨਤਾਂ ਪੈਂਦੀਆਂ। ਭੇਖ ਉਹ ਪ੍ਰਵਾਨ ਹੈ ਜਿਹੜਾ ਭੇਖ ਦੇ ਪਿੱਛੇ ਉਹਦਾ ਕਰਮ ਵੀ ਜੁੜਿਆ ਹੋਵੇ, ਪਰ ਕਈਆਂ ਨੇ ਕੱਲਾ ਧਰਮੀ ਹੋਣ ਦਾ ਪਹਿਰਾਵਾ ਤੇ ਧਾਰਨ ਕੀਤਾ ਹੈ। ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ, ਗਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨਿਬੱਗ, ਓਏ ਹਰ ਕੇ ਸੰਤਨਾ ਆਖੀਆਂ ਬਨਾਰਸ ਕੇ ਠੱਗ। ਕੇਵਲ ਪਹਿਰਾਵਾ ਹੈ ਮਹਾਰਾਜ, ਪਹਿਰਾਵੇ ਦੀ ਗੱਲ ਕਰਦੇ। ਧਰਮੀ ਜੀਵਨ ਜਾਚ ਹੈ, ਅੰਦਰ ਜੀਵਨ ਹੋਵੇ ਬਾਹਰ ਪਹਿਰਾਵਾ ਹੋਵੇ, ਪਹਿਰਾਵੇ ਦਾ ਵੀ ਸਤਿਕਾਰ ਹੈ। ਬਾਬੇ ਨਾਨਕ ਨੇ ਵੀ ਪਹਿਰਾਵੇ ਪਾਏ, ਉਹ ਸਮੇਂ ਦੇ ਹਿਸਾਬ ਨਾਲ ਉਦਾਸੀ ਕੀ ਰੀਤ ਚਲਾਈ, ਕੇਵਲ ਕੱਪੜੇ ਪਾਏ, ਨੀਲੇ ਰੰਗ ਦੇ ਬਸਤਰ ਵੀ ਪਾਏ, ਪਰ ਜਦੋਂ ਕਰਤਾਰਪੁਰ ਆ ਗਏ ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰਾਵਾ ਉਤਾਰ ਦਿੱਤਾ ਸੀ, ਪਰ ਲੋਕਾਂ ਦੇ ਕੋਲ ਕੱਲਾ ਪਹਿਰਾਵਾ ਹੈ, ਜੀਵਨ ਨਹੀਂ। ਤੇ ਮਹਾਰਾਜ ਕਹਿੰਦੇ ਇਹੋ ਜਿਹੜਾ ਮਾਇਆ ਦੀ ਤ੍ਰਿਸ਼ਨਾ ਛੱਡ ਕੇ ਸੋਚਦਾ ਸੀ ਮੈਂ ਮਾਇਆ ਛੱਡਤੀ, ਪਰ ਪਹਿਰਾਵਾ ਪਾ ਕੇ ਵੀ ਲੋਕਾਂ ਦੇ ਬੂਹਿਆਂ ਵੱਲ ਤੱਕ ਰਿਹਾ ਹੈ।
ਘਰ ਘਰ ਮੰਗ ਜਗ ਪਰ ਬੁੱਧ,
ਘਰ ਘਰ ਜਾ ਕੇ ਖੈਰ ਮੰਗਦਾ ਹੈ, ਲੋਕਾਂ ਨੂੰ ਗਿਆਨ ਦਿੰਦਾ, ਸਬਰ ਰੱਖੋ, ਸੰਤੋਖ ਰੱਖੋ, ਰੱਬ ਤੇ ਭਰੋਸਾ ਰੱਖੋ, ਪਰ ਆਪਣਾ ਧਿਆਨ ਲੋਕਾਂ ਦੀਆਂ ਜੇਬਾਂ ਵਾਲੇ ਪਾਸੇ ਹੀ ਚੱਲ ਰਿਹਾ ਹੈ।
ਮਨ ਅੰਧਾ ਪਤ ਹਾਰੀ,
ਅਜਿਹੇ ਮਨਮੁਖ ਅਗਿਆਨੀ ਨੇ ਅਗਿਆਨਤਾ ਵਿੱਚ ਜੀਵਨ ਦੀ ਪਤ ਹਾਰ ਲਈ ਹੈ।
ਪਰਮ ਭੁਲਾਣਾ ਸ਼ਬਦ ਨਾ ਚੀਨਾ,
ਜਿਹਨੇ ਗੁਰੂ ਦੇ ਸ਼ਬਦ ਨੂੰ ਨਹੀਂ ਕਮਾਇਆ ਭਰਮ ਵਿੱਚ ਭੁੱਲ ਕੇ ਭਟਕਿਆ ਹੋਇਆ ਹੈ।
ਜੂਐ ਬਾਜੀ ਹਾਰੀ,
ਜਿਵੇਂ ਜਵਾਰੀ ਬਾਜੀ ਹਾਰ ਕੇ ਸਭ ਕੁਝ ਗਵਾ ਲੈਂਦਾ ਹੈ, ਇਹ ਮਨੁੱਖਾ ਜੀਵਨ ਵਿੱਚ ਆ ਕੇ ਆਪਣੀ ਜੀਵਨ ਰੂਪੀ ਬਾਜੀ ਹਾਰ ਕੇ ਚਲੇ ਜਾਂਦਾ। ਇਹ ਸੰਸਾਰ ਚ ਬੜਾ ਕੀਮਤੀ ਜੀਵਨ ਮਿਲਿਆ, ਪਰ ਵਿਅਰਥ ਦੇ ਵਿੱਚ ਕੇਵਲ ਪਹਿਰਾਵਿਆਂ ਤੱਕ ਸੀਮਤ ਰਹਿ ਗਿਆ। ਪਹਿਰਾਵਾ ਬਾਣਾ ਮਹਾਰਾਜ ਨੇ ਵੀ ਬਖਸ਼ਿਆ ਹੈ, ਪਰ ਨਾਲ ਬਾਣੀ ਵੀ ਬਖਸ਼ੀ ਹੈ। ਬਾਣੀ ਤੇ ਬਾਣਾ ਦੋਵੇਂ ਮਿਲ ਜਾਣ, ਕੱਲਾ ਸਰੀਰ ਹੋਵੇ ਅੰਦਰ ਆਤਮਾ ਨਾ ਹੋਵੇ। ਸਰੀਰ ਮੁਰਦਾ ਹੈ, ਬਦਬੂ ਪੈਦਾ ਹੁੰਦੀ ਹੈ, ਪਰ ਅੰਦਰ ਆਤਮਾ ਹੋਵੇ ਤੇ ਸਰੀਰ ਦਾ ਸਤਿਕਾਰ ਹੈ। ਜੇ ਅੰਦਰ ਬਾਣੀ ਹੋਵੇ ਤੇ ਬਾਹਰ ਬਾਣਾ ਹੋਵੇ ਨਾ, ਸੱਚ ਜਾਣੇ ਉਸ ਬਾਣੀ ਬਾਣੇ ਵਾਲੇ ਵਾਸਤੇ ਮਹਾਰਾਜ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਗੁਰੂ ਕੀ ਗੋਦ ਚ ਬੈਠੇ ਆ, ਸਤਿਗੁਰੂ ਕਿਰਪਾ ਕਰਨ। ਇੱਕ ਬੇਨਤੀ, ਜਿੱਥੇ ਕੱਲ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਪੁਰਬ, ਭਗਤ ਧੰਨਾ ਜੀ ਦਾ ਪਾਵਨ ਜਨਮ ਦਿਹਾੜਾ ਪੰਥ ਮਨਾ ਰਿਹਾ, ਕੱਲ ਦਾ ਦਿਨ ਲੰਘ ਕੇ ਗਿਆ ਸੰਗਤ ਜੀ, ਆਪਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ। ਇਸੇ ਸਾਲ ਸੰਮਤ ਨਾਨਕ ਸ਼ਾਹੀ 557 ਸਨ ਈਸਵੀ 2025 8, 9 ਤੇ 10 ਮਗਰ 23, 24 ਤੇ 25 ਨਵੰਬਰ ਨੂੰ ਸਿੱਖ ਪੰਥ 350 ਸਾਲਾ ਮਹਾਨ ਸ਼ਤਾਬਦੀ ਮਨਾ ਰਿਹਾ। ਕਿਹੜੀ? 23 ਨਵੰਬਰ ਨੂੰ ਆ ਰਹੀ ਹੈ, ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰਾਂ ਦੇ ਗੁਰਿਆਈ ਗੁਰਪੁਰਬ ਦੀ 350 ਸਾਲਾ ਸ਼ਤਾਬਦੀ। 24 ਨਵੰਬਰ ਨੂੰ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ 350 ਸਾਲਾ ਸ਼ਤਾਬਦੀ, ਤੇ 25 ਨਵੰਬਰ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪ੍ਰਗਟ ਭਏ। ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਐਸੇ ਦੀਨ ਦਿਆਲ ਸਤਿਗੁਰਾਂ ਦੀ 350 ਸਾਲਾ ਸ਼ਤਾਬਦੀ ਸਿੱਖ ਪੰਥ ਮਨਾ ਰਿਹਾ ਹੈ। ਆਪਣੇ ਬੱਚਿਆਂ ਨੂੰ ਗੁਰੂ ਸ਼ਬਦ ਤੇ ਬਾਣੀ ਇਤਿਹਾਸ ਨਾਲ ਜੋੜੀਏ, ਸਹਿਜੇ ਹੋ ਜਾਣਗੇ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭਾਪੇ ਮੇਲੇ ਭੁੱਲ ਚੁੱਕ ਦੀ ਖਿਮਾ, ਸਭ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ, ਅਖੀਰਲੀਆਂ ਪੰਕਤੀਆਂ ਪੜ ਫਤਿਹ ਨਾਲ ਸਾਂਝ ਪਾਈਏ ਜੀ।
ਘਰ ਘਰ ਮੰਗ ਜਗ ਪਰ ਬੁੱਧ, ਮਨ ਅੰਧਾ ਪਤ ਹਾਰੀ, ਪਰਮ ਭੁਲਾਣਾ ਸ਼ਬਦ ਨਾ ਚੀਨੈ, ਜੂਐ ਬਾਜੀ ਹਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।